एक ओंकार सतनाम कर्ता पुरुष निर्भय निर्वैर अकाल मूरत अजूनी सैभं गुरु प्रसाद सर्वशील मम शीलं सर्व पावने मम पावनं सर्व कर्तव्ये मम कर्ता नानक लेप छेप न लिप्यते हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानके राम दामोदर माधवे गुरु रूप साथ समझियो फतेह प्रवान करने वाहिगुरु जी का खालसा वाहिगुरु जी की फतेह। अज दे इस महा वाक विच एक सत्संगी दे अंदर जिहड़ी जागृति पैदा हो जाती है जग्यासा पैदा हो जाती है उसका जिक्र है और बड़े सोने शब्दों विच धन गुरु अर्जन देव जी महाराज ने सत्संगी दी मानसिक अवस्था नूं इन्हां शब्दों दे राहीं वर्णन कीता है बयान कीता उमक्यो उमंग उछाल शौक जज्बा ऐसा देखण दे चाहे जितने चिर तक धन दी मन विच उमंग है धर्म दी उमंग पैदा नहीं होंदी। मन विच कहिंदे मन विच दो विपरीत प्यासा दो विपरीत भुखा नहीं रह सकदियां इक्को ही रहेगी। जितने चिर तक संसार दी ते पदार्थां दी उमंग है परमात्मा दी उमंग पैदा ही नहीं होंदी ही नहीं। अगर सत्संगी इस ढंग नाल सोचन ए उमंग क्यों नहीं पैदा होई तो एक ही कारण है परमात्मा दी उमंग इस वास्ते नहीं पैदा होई पदार्थां दी उमंग है। धर्म दी प्यास इस वास्ते नहीं पैदा होई अजे ते धन दी प्यास बड़ी प्रबल है बड़ी प्रबल। ये दो तरह दी प्यास जो बिल्कुल विपरीत है इक्को समय मन विच नहीं रहे इस बुनियादी नुक्ते नु चेते रख लेना। कथा एक ऐसा विषय जिदी शुरुआत ना सुनी होवे ना विचकार ते आखरत कुछ पल्ले नहीं पैंदा। इस वास्ते मैं कई दफा रिपीट करदा जिहड़े स्रोते बाद दे चाहुंदे ने उहनां नूं भी पहल दा पता चल जाए सार दा पता चल जाए। मैं फिर दोहरावां दो विपरीत प्यासा दो विपरीत मंगा मन विच नहीं रहिंदी दो विपरीत तरह की उमंग मन विच नहीं रहिंदी परमात्मा की प्यास नहीं पैदा हुई उमंग नहीं पैदा हुई तो अजे पदार्थों को मन नहीं रजिया नहीं रजिया कहिंदे ने लोड़ां मनुख दियां सीमित ने जितनिया पशु दियां ने उतना ही मनुख दियां ने भुख पशु नूं लगदी है ते भुख दी पूर्ति वास्ते रिजक दी तलाश करदा है दौड़दा है कई दफा साडे नालों भी बड़ी लंबी मुसाफरत तय करदा है रिजक दी तलाश दे प्यास पशु नूं भी लगदी है सर्दी गर्मी तो उसनों भी अपने जिसम नूं बचाना पैंदा अपने मासूम बच्चियां दी बड़ी ममता नाल ओह भी पालना करदे सारा दिन पंछी दाणा दुणका चुगदे ने और आके अपने बच्चियां दे मूंह च पांदे कई दफा खोजी पुरश कहिंदे ने जिन्ने दाने उन्होंने चुगे होंदे ने बड़ी मुश्किल नाल उन्हां दी पूर्ति होवेगी और अपने बच्चियां दे मूंह च पा देंदे ने ममता उन्हां च भी बड़ी प्रबल है बड़ी प्रबल है सर्दी गर्मी तो वह भी अपने आप नूं बचांदे ने भुख प्यास उन्हां दे अंदर भी पैदा हो जांदी है जिथे तक शरीरक लोड़ां दी गल है पशु ते मनुख दियां इको ही ने लेकिन मनुख पशु नालों न्यारा उत्थे आउंदा है लोड़ दी सीमा है लोभ दी सीमा नहीं है लोभ मनुख दे चाहुंदा है पशुआं च नहीं आउंदा किसी भी पंछियां दे घोंसले दे च कल वास्ते दाने नहीं आउणगे अज जो कुछ चुग लिया चुग लिया कल वास्ते कोई स्टाक नहीं है कल वास्ते उन्हां कोल कुछ भी नहीं है कल वास्ते पशु पक्षी कुछ भी नहीं बचांदा सत पीढ़ियां दे खाण वास्ते भी कईयां दे घरां च बहुत होवेगा तो जे सत पीढ़ियां भी खाण ते मुकेगा नहीं पर भुख ते अजे भी है भुख लोभ बन गई है लोभ जैसे भोजन सामने पे है ते मैनू भुख लगी है भुख दी सीमा है दो प्रसादे छक लवांगा तीन छक लवांगा चार चलो अठ छक लवांगा सीमा तो है ना भुख दी सीमा है लेकिन स्वाद दी सीमा नहीं है और स्वाद वस होके मैं पता नहीं कितना खाई जावा सारा दिन खाई जावा स्वाद दी सीमा नहीं है भुख दी सीमा है लोड़ दी सीमा है लोभ दी सीमा नहीं है लोभ किधरे भी अपनी सीमा नहीं रखता लखां पति बन गया फिर करोड़ां पति बन गया फिर अरबां पति बन गया अमेरिका दे एक धनाढ़ दी मैं जीवन कथा पढ़ रहा सी किताब उसकी जीवन कथा वो 10 अरब कैश डॉलर बैंकां दे छोड़ के मर रहा सी जिहड़ी संपदा सी उहदे अलग जिहड़े उहदे कारखाने सन उहदे अलग जिहड़ियां सोने दियां उहदियां खाणां सन उहदे अलग लेकिन कैश 10 अरब डॉलर ओ 15-20 ਬੈਂਕਾਂ ਵਿੱਚ ਕੈਸ਼ ਛੋੜ ਕੇ ਜਾ ਰਿਹਾ ਸੀ। ਇੱਕ ਉੱਘਾ ਦਾਰਸ਼ਨਿਕ ਜੋ ਉਨ੍ਹਾਂ ਦੀ ਜੀਵਨ ਕਥਾ ਲਿਖ ਰਿਹਾ ਸੀ ਤੇ ਚਾਹੁੰਦਾ ਸੀ ਮਰਨ ਲੱਗੇ ਦੀ ਕਥਾ ਵੀ ਲਿਖਾਂ, ਜਨਮ ਤੇ ਲਿਖਿਆ, ਜੀਵਨ ਤੇ ਲਿਖਿਆ, ਹੁਣ ਮਰ ਰਿਹਾ ਇਹ ਵੀ ਲਿਖਣਾ ਹੈ, ਇਸ ਤੋਂ ਬਿਨਾਂ ਤੇ ਕਥਾ ਅਧੂਰੀ ਰਹੇਗੀ। ਕੋਲ ਬੈਠਾ ਉਸਨੇ ਪੁੱਛ ਲਿਆ, ਮਹਾਨ ਭਾਵ ਇਸ ਆਖਰੀ ਸਮੇਂ ਇਸ ਆਖਰੀ ਲਮੇ ਤੁਹਾਡੇ ਅੰਦਰ ਕੀ ਇੱਛਾ ਚੱਲ ਰਹੀ ਹੈ? ਤੁਸੀਂ ਬੜੇ ਖੁਸ਼ੀ ਨਾਲ ਜੀਵੇ ਹੋ, ਮਰਦੇ ਵੀ ਖੁਸ਼ੀ ਨਾਲ ਪਏ ਹੋਵੋਗੇ ਕਿਉਂਕਿ ਅਰਬਾਂ ਖਰਬਾਂ ਦੀ ਤੁਸੀਂ ਸੰਪਦਾ ਛੱਡ ਕੇ ਜਾ ਰਹੇ ਹੋ ਤੇ 10 ਅਰਬ ਡਾਲਰ ਕੈਸ਼ ਅੰਤਿਮ ਸਮੇਂ ਉਹਦੀਆਂ ਅੱਖਾਂ ਬਾਹਰ ਆਈਆਂ, ਹੰਝੂ ਨਿਕਲੇ। ਕਹਿੰਦੇ ਖਾਹਿਸ਼ ਰਹਿ ਗਈ, ਮੈਂ 100 ਅਰਬ ਡਾਲਰ ਕੈਸ਼ ਕਰਨਾ ਚਾਹੁੰਦਾ ਸੀ, ਰਹਿ ਗਈ ਗੱਲ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਨਮ ਰੋਂਦਿਆਂ ਹੋਇਆ ਹੁੰਦਾ ਹੈ ਤੇ ਜੀਵਨ ਦੇ ਵਿੱਚ ਵੀ ਮਨੁੱਖ ਰੋਂਦਾ ਹੀ ਰਹਿੰਦਾ ਹੈ ਤੇ ਮਰਨ ਲੱਗਿਆਂ ਵੀ ਰੋਣਾ ਹੀ ਆ ਗਿਆ। ਜ਼ਿੰਦਗੀ ਅਕਾਰਤ ਚਲੀ ਗਈ, ਅਜਾਈ ਚਲੀ ਗਈ, ਜੀਵਨ ਬਰਬਾਦ ਚਲਾ ਗਿਆ, ਜ਼ਿੰਦਗੀ ਅਸਫਲ ਹੋਈ। ਠੀਕ ਹੈ, ਜਨਮ ਲੈਂਦਿਆਂ ਰੋਇਆ, ਰੋਣਾ ਹੀ ਪਏਗਾ। ਮਾਂ ਦਾ ਗਰਭ ਇੱਕ ਯੋਗੀ ਦੀ ਗੁਫਾ ਸੀ, ਮਾਂ ਦਾ ਗਰਭ ਇੱਕ ਯੋਗੀ ਦੀ ਸਮਾਧੀ ਸੀ, ਮਾਂ ਦਾ ਗਰਭ ਇੱਕ ਯੋਗੀ ਸਾਧਨਾ ਕਰਦਾ ਕਿ ਮੈਂ ਆਪਣੀਆਂ ਇੰਦਰੀਆਂ ਨੂੰ ਰੋਕਾਂ, ਅੱਖਾਂ ਨਾਲ ਗਲਤ ਵੇਖਾਂ ਨਾ, ਕੰਨਾਂ ਨਾਲ ਗਲਤ ਸੁਣਾਂ ਨਾ, ਰਸਨਾ ਨਾਲ ਗਲਤ ਬੋਲਾਂ ਨਾ, ਨਾਸਕਾ ਤੇ ਖਲੜੀ ਹੀ ਗਲਤ ਸਪਰਸ਼ ਨਾ ਕਰੇ। ਇਹ ਸਾਰੇ ਦਰਵਾਜ਼ੇ ਪ੍ਰਾਕਿਰਤਿਕ ਰੂਪ ਵਿੱਚ ਮਾਤਾ ਦੇ ਗਰਭ ਵਿੱਚ ਇਸ ਬੱਚੇ ਦੇ ਬੰਦ ਸਨ, ਸੁਭਾਵਕ ਹੀ ਬੰਦ ਸਨ। ਇਹ ਇੰਦਰੀਆਂ ਦੇ ਦਰਬਾਰ ਬੰਦ ਸਨ, ਜੈਸੇ ਕਬੀਰ ਕਹਿੰਦੇ ਨਾ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਮੈਂ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਹੁਣ ਮੈਂ ਅਨਹਦ ਦਾ ਨਾਦ ਪਰਮਾਤਮਾ ਦੀ ਆਵਾਜ਼ ਸੁਣਨ ਲੱਗ ਪਿਆ। ਜਦ ਮੇਰੇ ਕੰਨਾਂ ਨੇ ਬਾਹਰੋਂ ਗਲਤ ਸੁਣਨਾ ਬੰਦ ਕਰ ਦਿੱਤਾ, ਜਿਸ ਦਿਨ ਦਾ ਮੇਰੀਆਂ ਅੱਖਾਂ ਨੇ ਬਾਹਰ ਗਲਤ ਵੇਖਣਾ, ਲੋਭ ਨਾਲ ਵੇਖਣਾ ਬੰਦ ਕਰ ਦਿੱਤਾ, ਜਦ ਮੇਰੇ ਇੰਦਰੇ ਸ਼ਾਂਤ ਹੋ ਗਏ, ਇੰਦਰੀਆਂ ਦੇ ਦਰਵਾਜ਼ੇ ਮੈਂ ਬੰਦ ਕਰ ਲਏ ਨੇ, ਮੇਰੇ ਅੰਦਰ ਅਨਹਦ ਦੀ ਧੁਨੀ ਚੱਲ ਪਈ ਹੈ, ਚੱਲਦੀ ਪਈ ਸੀ, ਸੁਣਾਈ ਹੁਣ ਦੇਣ ਲੱਗ ਪਈ ਹੈ। ਚੱਲਦੀ ਤੇ ਸਾਰਿਆਂ ਦੇ ਅੰਦਰ ਹੈ, ਘੱਟ ਘੱਟ ਵਾਜੇ ਨਾਦ ਪਰ ਧਿਆਨ ਬਾਹਰ ਹੈ। ਮਾਤਾ ਦੇ ਗਰਭ ਵਿੱਚ ਬੱਚੇ ਦਾ ਧਿਆਨ ਇਕਾਗਰ ਹੈ, ਦਰਵਾਜ਼ੇ ਬੰਦ ਨੇ। ਇਸ ਵਾਸਤੇ ਭਾਰਤੀ ਚਿੰਤਨ, ਧਾਰਮਿਕ ਚਿੰਤਨ ਇਹ ਕਹਿੰਦਾ, ਗਰਭ ਵਿੱਚ ਬੱਚਾ ਬ੍ਰਹਮ ਗਿਆਨੀ ਹੈ, ਚਾਹੇ ਉਹ ਡਾਇਣ ਮਾਂ ਦੀ ਕੁੱਖ ਦੇ ਚ ਹੈ ਤੇ ਚਾਹੇ ਸਤਸੰਗੀ ਮਾਂ ਦੀ ਕੁੱਖ ਦੇ ਚ ਹੈ, ਬੱਚਾ ਤੇ ਬ੍ਰਹਮ ਗਿਆਨੀ ਹੈ। ਜਨਮ ਲੱਗਿਆ ਰੋਣ ਦਾ ਕਾਰਨ ਵੀ ਇਹ ਹੀ ਹੈ, ਇਕਾਗਰਤਾ ਭੰਗ ਹੋ ਗਈ, ਦਰਵਾਜ਼ੇ ਖੁੱਲ ਗਏ, ਕੁਝ ਕੰਨ ਨੇ ਸਪਰਸ਼ ਕਰ ਲਿਆ, ਕੁਝ ਅੱਖਾਂ ਨੂੰ ਦਿਖਾਈ ਦਿੱਤਾ, ਕੁਝ ਕੰਨਾਂ ਵਿੱਚ ਬਾਹਰ ਦੀਆਂ ਆਵਾਜ਼ਾਂ ਪੈਣ ਲੱਗ ਪਈਆਂ, ਦਰਵਾਜ਼ੇ ਖੁੱਲ ਗਏ, ਇਕਾਗਰਤਾ ਭੰਗ ਹੋ ਗਈ। ਇਕਾਗਰਤਾ ਵਿੱਚ ਜਿਹੜਾ ਮਹਾਰਸ ਸੀ ਉਹ ਵੀ ਜਾਂਦਾ ਰਿਹਾ, ਚੀਖ ਨਿਕਲ ਗਈ ਬੱਚੇ ਦੀ। ਬੱਚਾ ਜੰਮਦਾ ਹੋਇਆ ਹੱਸਦਾ ਨਹੀਂ, ਰੋਂਦਾ ਹੈ। फिर जीवन भर भी रोंदा ही है। जवान भी रो रहे हैं, बुढ़े भी रो रहे हैं, कोल बैठ के सुन लो इन्हां दे रोने। सिर्फ रोने तो बिना और कुछ भी नहीं होगा। मैं उस दिन भी अर्ज की थी, डिस्ट्रिक्ट बन्नू दे संत बाबा भगत सिंह नाबीना सन, बड़ी जुड़ी हुई आत्मा। जब कोई प्रश्न करने वास्ते आए, जब कोई पूछण वास्ते आए, यही कहते सन होर आ गए ने रोंदे हुए, कि होर रोना लेके आ गए, कि होर रोना ले, रोने ही आने ने बंदिया को होर की है, मनुखा को रोने ही आते ने। जमे है रोंदा होया, जीवे है रोंदा होया, ते मरण लगिया भी रो रहे है। आया रोंदा होया, जांदा भी पिया रोंदा होया, जिंदगी अकारत चली गई, अजाई चली गई, बर्बाद चली गई। जमे है रोंदा होया, क्योंकि एकाग्रता भंग हुई है। जीवे है रोंदा होया, क्योंकि कोई महारस नहीं मिले। तो जे मरना किधरे हासा बन सके, मरना किधरे आनंद बन सके, यात्रा सफल हो गई, संसार ते आया सफल हो गया। जिसका मरना आनंदमयी नहीं है, समझ लेना उसका जीवना दुखमयी है, जन्म ते दुखमयी है, जन्म ते दुख है, जिंदगी अकारत गई, व्यर्थ गई। इस वास्ते कहते मौत परचा है, कि हल कर सके है कि नहीं, मरण लगिया आनंदमयी है कि नहीं। जिस मरने ते जग डरे मेरे मन आनंद, ये बोल कबीर दे दसदे पैने, जीवना सफल हो गया, जिंदगी सफल हो गई। अवतारी पुरुष जिहड़े जन्म मरण की लालसा च नहीं आते, ते लोकां दा जन्म मरण मिटाने वास्ते जन्म लै लैंदे ने। जन्म मरण दो होमे नाई, जन्म परोपकारी आए। इन्हां बारे धार्मिक अनुभवी पुरुष कहिंदे ने हसदे होए आउंदे ने, प्रसन्न चित आउंदे ने। जैसे तुलसादाई ने कह दिता सी, इस तरह का बालक मैं नहीं देखा, जो मुस्कुरांदा होया आवे, इहदा मतलब जगत नूं खुशियां देवेगा, मुस्कुराहटां देगा, कुछ आनंद वंडन आया। जिहड़े आउंदे ही रोंदे होए ने, जींदे ही रोंदे होए ने, इन्हां कोल सवाए रोणियां ते स्यापियां तो इलावा होर की मिलेगा। भरा दा गिला आउंदा है, मैनूं भरा सुख नहीं दे सकिया। बच्चियां दे गिले आउंदे ने, मैनूं मां बाप तो सुख नहीं मिलिया। मां बाप दे गिले आउंदे ने, सानू बच्चियां ने सुख नहीं दिता। पत्नी दे गिले आउंदे ने, पति तो कोई सुख नहीं मिलिया। पति का भी गिला होंदा है, भावे उपरों शुकराना करे, भी पत्नी तो कोई सुख नहीं मिल सकता, सवाए रोने धोने तो पल्ले होर कुछ भी नहीं मिले। जमिया रोंदा होया है, जीवे रोंदा होया, अगर मरना आनंदमयी हो सके तो संसार ते आया सफल हो गया। ते जे मरना भी रोंदया होया है, फिर कुछ भी नहीं है, फिर कुछ भी नहीं है। वो अरबा खरबा पति मरण लग्या भी रोण लग पिया, कहिंदा 100 अरब जमा करने सन, कुछ भी नहीं होया, घाटे च जा रहे हैं, 90 अरब दे घाटे च जा रहे हैं, कुछ भी नहीं, कुछ भी नहीं। मैं एक दफा फिर अर्ज करा, भुख लगी है, भोजन दी भुख दी सीमा है, 2 प्रसादे छक लवांगे, 4, 6, 8 सीमा है, पर स्वाद दी कोई सीमा नहीं है, कोई सीमा नहीं है। मनुख पशु की तरह सारा दिन भी चर सकता है, सारा दिन भी चर सकता है, بلکہ کئی دفعہ تے ایسا ہوندا ہے سارا دن سوچدا ہی رہندا ہے ہن کی کھاواں ہن کی کھاواں ہن کی کھاواں. کارن سواد دی سیما نہیں ہے, بک دی سیما ہے, لوڑاں دی سیما ہے کتنے کے کپڑے چاہیے نے. دو سال پہلے جو مہان ابنیتری فلم انڈسٹری منی ہوئی ہیروئن تمل ناڈ راجنیتی آئی مکھ منتری بن گئے, وہ گھر چھاپے پے, وہ پہنن دیا 1400 ساڑیاں نکلیاں, 200 جوڑے پیران دے, 100 جیولری دے سیٹ سن, 100 طرح دے گہنیاں دے سیٹ. امبار لگیا سی. لوڑ دی سیما ہے, لوب دی سیما نہیں ہے. پھر بھی اس پہ کیس چلے, انہیں کروڑاں دے غبن کیتے, اے کیتے او کیتے, اجے بھی چل دے پین. کہن تو مراد اے لوب دی کوئی سیما نہیں, لوڑ دی سیما ہے. چلو 4 سوٹ بتھیرے نے, 6 بتھیرے نے, 10 ساڑیاں بتھیریاں نے, 1400 ساڑیاں. دن بچ بندہ 6-6 دفعہ بھی بدلے تے واری نہیں آوے گی 1400 دی. پیراں دے جوڑے 200. لوب دی سیما نہیں ہے, لوڑ دی سیما ہے. بک دی سیما ہے, سواد دی سیما نہیں ہے. اس واسطے کیا گیا ہے لوبھی منک دارمک نہیں ہو سکتا. کیوں؟ لوب دی کوئی سیما ہی نہیں. خدا انت ہوئے تے کدرے دھرم دی امنگ پیدا ہوئے. ہن میں دوجا نقطہ بیان کرن لگا, انہوں بھی دھیان نال سننا. بہتا دھن پراپت کر کے ایک لابھ ہوندا ہے کہ بہتے دھن نو پراپت کر کے اگر اندر دی غریبی جھلکن لگ پوے, اندر دی نردھنتا جھلکن لگ پوے کہ کچھ بھی نہیں, کچھ بھی نہیں, تو یہ دھن دا ایک بہت بڑا لابھ ہے. بہتی پربھتا شکتی مل کے جے اندر دی کمزوری دا پتا چل جائے کچھ بھی نہیں, کچھ بھی نہیں, تو پربھتا لابھمئی ہو سکتی ہے. بہتا گیان پراپت کر کے جے اندر دی مورکھتا دا پتا چل جائے, اندر دی مورتا دا پتا چل جائے, کچھ بھی نہیں. اینیاں کتاباں پڑھ لیاں ککھ بھی نہیں, اتنا کچھ میں سمجھ لیا ککھ بھی نہیں, اینیاں میں ڈگریاں پراپت کر لی کچھ بھی نہیں. بہتا گیان پراپت کر کے اگر اندر دے اگیان دا پتا چل گیا ہے تو باہر دا پراپت کیتا ہوا گیان لابھکاری ہے. بس اتنا لابھ ضرور ہے. گیانوان پرکھ لئی گیان ویرتھ ہو جاندہ ہے, یہ بھی محض کرنا. سیانے منکھ لئی دھن ویرتھ ہو جاندہ ہے, پربھتا بھی ویرتھ ہو جاندی ہے. سنگھاسنا لئی لوگ کتنے پاپڑ بیل دے, کتنے طرح دی ہنسا کر دے, کتنی بھج دوڑ کر دے, کتنا خون پسینہ ایک کر دے, پر کوئی سنگھاسن نو ٹھوکر مار کے چلا جاندہ ہے. شکتی دے ملدے ہاں, پربھتا دے ملدے ہاں. گوپی چند راجا سی, برتری راجا سی, مہاتما بدھ راج کمار سن, راجے دے لڑکے سن, اکلوتے لڑکے سن. پربھتا مل کے شکتی مل کے اگر اندر دی کمزوری دا پتا چل جائے بس یہ پربھتا دا لابھ ہے, نہیں تے پربھتا سر دا بوجھ ہے, ਦੇਖਣ ਨੂੰ ਸਿਰ ਦੇ ਉੱਤੇ ਤਾਜ ਹੋਵੇਗਾ, ਨਹੀਂ ਸਿਰ ਦੇ ਉੱਤੇ ਬੋਝ ਹੈ। ਦੇਖਣ ਨੂੰ ਦਿਸੇਗਾ ਸਿੰਘਾਸਣ ਤੇ ਬੈਠਾ ਹੈ, ਨਹੀਂ ਸਿੰਘਾਸਣ ਦੇ ਸਿਰ ਦੇ ਉੱਤੇ ਬੋਝ ਬਣਿਆ ਹੋਇਆ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਬਹੁਤੀ ਪ੍ਰਭਤਾ ਪ੍ਰਾਪਤ ਕਰਕੇ ਅਗਰ ਪਤਾ ਚੱਲ ਜਾਏ ਅੰਦਰ ਦੀ ਕਮਜ਼ੋਰੀ ਦਾ, ਤਾਂ ਇਹ ਪ੍ਰਭਤਾ ਦਾ ਲਾਭ ਹੈ, ਬਹੁਤ ਵੱਡਾ ਲਾਭ ਹੈ। ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਧਨ ਦਾ ਲਾਭ ਹੈ। ਧਨਵਾਨ ਬਥੇਰੇ ਨੇ ਸਾਰੀ ਦੁਨੀਆਂ ਵਿੱਚ, ਧਨ ਦਾ ਇਹਨਾਂ ਨੇ ਲਾਭ ਲਿਆ ਵੇ ਮੈਨੂੰ ਨਹੀਂ ਦਿਖਾਈ ਦਿੰਦਾ। ਹੋਵੇਗਾ ਕੋਈ ਕਰਦ, ਮੈਂ ਬੀਜ ਨਾਸ ਹੈ ਐਸਾ ਤੇ ਨਹੀਂ ਕਹਿ ਰਿਹਾ, ਲੇਕਿਨ ਨਹੀਂ ਰਹਿੰਦੇ। ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਮੁਫਲਿਸੀ ਦਾ ਪਤਾ ਚੱਲ ਜਾਏ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਧਨ ਦਾ ਲਾਭ ਮਿਲ ਗਿਆ। ਬਹੁਤਾ ਗਿਆਨ ਪ੍ਰਾਪਤ ਕਰਕੇ, ਬੜਾ ਗਿਆਨ ਪ੍ਰਾਪਤ ਕਰਕੇ ਅੰਦਰ ਦੀ ਅਗਿਆਨਤਾ ਦਾ ਪਤਾ ਚੱਲ ਜਾਏ, ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ। ਗੁਸਤਾਖੀ ਮਾਂ ਮੈਂ ਦੋ ਸ਼ਬਦ ਕਹਿ ਰਿਹਾ, ਬੜੇ ਵੱਡੇ ਵੱਡੇ ਗਿਆਨੀ ਹੁੰਦੇ ਤੇ ਅੰਦਰੋਂ ਮੂਰਖ ਹੀ ਨੇ, ਪਰ ਪਤਾ ਕਿਸੇ ਨੂੰ ਚੱਲਦਾ? ਕਿਸੇ ਕਿਸੇ ਨੂੰ ਚੱਲਦਾ, ਤੇ ਸਿਰਫ ਬਾਹਰੋਂ ਹੀ ਗਿਆਨੀ ਆਉਂਦੇ। ਪਰ ਇੱਕ ਬਹੁਤ ਵੱਡੇ ਗਿਆਨੀ ਨੂੰ ਜੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ, ਗਿਆਨ ਦਾ ਲਾਭ ਮਿਲ ਗਿਆ। ਠੀਕ ਹੈ, ਇਹ ਗਿਆਨ ਦਾ ਲਾਭ ਹੈ। ਔਰ ਬਹੁਤੀ ਪ੍ਰਭਤਾ ਮਿਲ ਕੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲ ਗਿਆ, ਮੈਂ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਪ੍ਰਭਤਾ ਦਾ ਲਾਭ ਹੈ। ਪ੍ਰਭਤਾ ਬਥੇਰਿਆਂ ਕੋਲ ਆਉਂਦੀ ਹੈ, ਸਿੰਘਾਸਣ ਬਥੇਰਿਆਂ ਕੋਲ ਆਉਂਦੇ ਨੇ, ਚੌਧਰੀ ਬਥੇਰੇ ਬਣੇ ਨੇ ਸਾਰੀ ਦੁਨੀਆ ਚ, ਪਰ ਪ੍ਰਭਤਾ ਦਾ ਲਾਭ ਕੋਈ ਕੋਈ ਲੈਂਦਾ। ਚੋਟੀ ਦੇ ਧਨਵਾਨ ਸਾਰੀ ਦੁਨੀਆਂ ਦੇ ਚ ਨੇ, ਬਲਕਿ ਭਾਰਤ ਦੇ ਜਿਸ ਤਰ੍ਹਾਂ ਦੇ ਧਨਵਾਨ ਨੇ ਕਈ ਦਫ਼ਾ ਬਾਹਰ ਵੀ ਨਹੀਂ ਮਿਲਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਿਰਲੇ ਟਾਟੇ ਜੈਸੇ, ਡਾਲਮੀਏ ਜੈਸੇ ਇੱਥੇ ਹੀ ਨੇ, ਬਾਹਰ ਥੋੜੇ ਨੇ ਬਹੁਤ। ਚੋਟੀ ਦੇ ਧਨਵਾਨਾਂ ਨੂੰ ਕਿਧਰੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਐਸੇ ਧਨਵਾਨ ਬਹੁਤ ਥੋੜੇ ਨੇ, ਉਂਗਲੀਆਂ ਤੇ ਗਿਣੇ ਜਾਣ ਵਾਲੇ। ਤੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ, ਮੂਰਖਤਾ ਦਾ ਪਤਾ ਚੱਲ ਜਾਏ, ਪੜ੍ਹਿਆ ਮੂਰਖ ਆਖੀਏ, ਉਹ ਪੜ੍ਹਾ ਲਿਖਾ ਬਹੁਤ ਦਾਰਸ਼ਨਿਕ ਫਿਲਾਸਫਰ ਵੀ ਮੂਰਖ ਹੈ। ਕਿਹੜਾ? ਜੇ ਤਾਂ ਲੱਭ ਲੋਭ ਅਹੰਕਾਰ, ਲੋਭ ਵੱਧ ਗਿਆ, ਅਹੰਕਾਰ ਤੇ ਵੱਧ ਗਿਆ, ਅੰਧੇਰਾ ਤੇ ਵੱਧ ਗਿਆ। ਤੇ ਜਦ ਅੰਦਰ ਅੰਧੇਰਾ ਵੱਧ ਗਿਆ ਤੇ ਪੜ੍ਹਾਈ ਕੀ ਹਾਕ ਹੈ? ਕੁਛ ਵੀ ਨਹੀਂ। ਬਹੁਤਾ ਗਿਆਨ ਪ੍ਰਾਪਤ ਕਰਕੇ ਜੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ, ਅੰਦਰ ਦੀ ਅਗਿਆਨਤਾ ਦਾ ਪਤਾ ਚੱਲ ਗਿਆ, ਇਹ ਗਿਆਨ ਦਾ ਲਾਭ ਹੈ। ਤੇ ਇਸ ਤਰ੍ਹਾਂ ਦੇ ਗਿਆਨ ਤੋਂ ਲਾਭ ਕੋਈ ਕੋਈ ਲੈਂਦਾ, ਕੋਈ ਕੋਈ ਲੈਂਦਾ। ਧਨ ਬਥੇਰਿਆਂ ਕੋਲ ਹੈ, ਧਨ ਤੋਂ ਲਾਭ ਕੋਈ ਕੋਈ ਲੈਂਦਾ। ਸ਼ਕਤੀ ਬਥੇਰਿਆਂ ਕੋਲ ਹੈ, ਸ਼ਕਤੀ ਤੋਂ ਲਾਭ ਕੋਈ ਕੋਈ ਲੈਂਦਾ। 50 ਸਾਲ ਹੋ ਗਏ ਨੇ ਸਾਡਾ ਦੇਸ਼ ਆਜ਼ਾਦ ਹੋਇਆ, ਕਿਤਨੇ ਚੌਧਰੀ ਕਿਤਨੇ ਸਿੰਘਾਸਣਾਂ ਤੇ ਬੈਠੇ ਉਤਰੇ, ਪਰ ਇਹਨਾਂ ਵਿੱਚ ਇੱਕ ਵੀ ਜਨਕ ਵਰਗਾ ਨਹੀਂ ਹੈ, ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਹੈ, ਇੱਕ ਵੀ ਨਹੀਂ। ਹਰੀਸ਼ ਚੰਦਰ ਵਰਗਾ ਇੱਕ ਵੀ ਨਹੀਂ ਹੈ। ਹਰੀਸ਼ ਚੰਦਰ ਮਹਾਦਾਨੀ, ਸਭ ਕੁਝ ਦਾਨ ਕਰ ਦਿੱਤਾ, ਸਿੰਘਾਸਣਾਂ ਤੇ ਲੁਟੇਰੇ ਬੈਠੇ ਨੇ, ਲੁੱਟਣ ਵਾਲੇ ਬੈਠੇ ਨੇ ਦੇਸ਼ ਨੂੰ। ਕਾਰਨ, ਸ਼ਕਤੀ ਨੂੰ ਪ੍ਰਾਪਤ ਕਰਕੇ ਆਪਣੀ ਕਮਜ਼ੋਰੀ ਦਾ ਪਤਾ ਚੱਲ ਜਾਏ, ਸ਼ਕਤੀ ਬੇਮੈਨੀ ਹੋ ਜਾਂਦੀ ਹੈ। ਧਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ ਤਾਂ ਧਨ ਬੇਮੈਨੀ ਹੋ ਜਾਂਦਾ। ਪਰ ਬਹੁਤੇ ਗਿਆਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ, ਗਿਆਨ ਬੇਮੈਨੀ ਹੋ ਜਾਂਦਾ, ਗਿਆਨ ਵਿਅਰਥ ਹੋ ਗਿਆ, ਧਨ ਵਿਅਰਥ ਹੋ ਗਿਆ, ਸ਼ਕਤੀ ਤੇ ਪ੍ਰਭਤਾ ਵਿਅਰਥ ਹੋ ਗਈ। ਇਹ ਬੰਦਾ ਕਿਸ ਤਰ੍ਹਾਂ ਜੀਵੇ? ਇਹਦੇ ਅੰਦਰੋਂ ਫਿਰ ਸੱਚੀ ਉਮੰਗ ਪੈਦਾ ਹੁੰਦੀ ਹੈ ਪਰਮਾਤਮਾ ਦੀ, ਉਦੋਂ ਪੈਦਾ ਹੁੰਦੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ, ਕਤਈ ਨਹੀਂ ਆਉਂਦੀ। ਇਹ ਵੀ ਮੈਂ ਇਸ ਤਰ੍ਹਾਂ ਜਿਤਨੇ ਚਿਰ ਤੱਕ ਕੋਈ ਚੌਧਰੀਪਣਾ ਲੱਭ ਰਿਹਾ, ਪ੍ਰਭਤਾ ਲੱਭ ਰਿਹਾ, ਅਜੇ ਤੇ ਇਹ ਬਾਹਰ ਦੀ ਕਮਜ਼ੋਰੀ ਨੂੰ ਢੱਕਣ ਦੀ ਕੋਸ਼ਿਸ਼ ਪਿਆ ਕਰਦਾ, ਜੇ ਅੰਦਰ ਦੀ ਕਮਜ਼ੋਰੀ ਦੀ ਤਰਫ ਇਸਦਾ ਧਿਆਨ ਨਹੀਂ ਗਿਆ। ਬੜੀਆਂ ਡਿਗਰੀਆਂ ਹਾਸਲ ਕਰ ਲਿਆ, ਬੜਾ ਕੁਝ ਪੜ੍ਹ ਲਿਆ, ਅਜੇ ਤੇ ਬਾਹਰ ਦੇ ਗਿਆਨ ਨਾਲ ਉਲਝਿਆ ਹੋਇਆ, ਅਜੇ ਤੇ ਬਾਹਰ ਦੇ ਅਰਥਬੋਧ ਨਾਲ ਉਲਝਿਆ ਹੋਇਆ, ਅਜੇ ਅੰਦਰ ਦੀ ਮੂਰਖਤਾ ਨੂੰ ਦੂਰ ਕਰੇ, ਅਜੇ ਇਸ ਪਾਸੇ ਇਸਦਾ ਧਿਆਨ ਵੀ ਨਹੀਂ ਹੈ। ਅਜੇ ਇਸ ਨੂੰ ਅੰਦਰ ਦੀ ਗਰੀਬੀ ਦਾ ਨਹੀਂ ਪਤਾ ਚੱਲਿਆ, ਕਿਉਂ? ਅਜੇ ਤੇ ਬਾਹਰੋਂ ਵੀ ਗਰੀਬ ਹੈ, ਬਾਹਰੋਂ ਵੀ ਗਰੀਬ ਹੈ। ਹੁਣ ਦੂਜੇ ਵੀ ਮੈਂ ਦੋ ਨੁਕਤੇ ਬਿਆਨ ਕਰਨ ਲੱਗਾ, ਸੂਤਰ ਹੀ ਸਮਝ ਲਓ। ਨਿਰਧਨ ਮਨੁੱਖ ਦਾ ਜੋ ਬਾਹਰੋਂ ਗਰੀਬ ਹੈ, ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਂਦੀ, ਉਸਦਾ ਭਗਤ ਹੋਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਅਗਰ ਗਰੀਬ ਹੋ ਕੇ ਭਗਤ ਹੋ ਗਿਆ ਹੈ, ਤਾਂ ਇਹਦੇ ਪਿਛਲੇ ਜਨਮਾਂ ਦੇ ਸੰਸਕਾਰ ਨੇ, ਜੈਸੇ ਕਬੀਰ ਕਹਿੰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ। ਹੇ ਪ੍ਰਭੂ, ਮੈਂ ਸੇਵਕ ਤੇ ਪਿਛਲੇ ਜਨਮ ਦੇ ਚ ਵੀ ਸੀ, ਬੰਦਗੀ ਤੇ ਕਰਦਾ ਰਿਹਾ। ਕਬੀਰ ਨੇ ਇੰਜ ਕਹਿ ਲੋ, ਪਿਛਲੇ ਜਨਮ ਦੇ ਚ ਜੇ 100 ਮੀਲ ਦੀ ਯਾਤਰਾ, 90 ਮੀਲ ਦੀ ਯਾਤਰਾ ਤੇ ਕਰ ਹੀ ਲਈ ਸੀ, ਸਿਰਫ 10 ਮੀਲ ਰਹਿੰਦੇ ਸਨ, 10 ਕਦਮ ਰਹਿੰਦੇ ਸਨ, ਜ਼ਿੰਦਗੀ ਦਾ ਅੰਤ ਹੋ ਗਿਆ। ਤੋ ਪਿਛਲਾ ਗਿਆਨ ਨਸ਼ਟ ਨਹੀਂ ਹੁੰਦਾ। ਜਿਵੇਂ ਜਿਸ ਅਵਸਥਾ ਵਿੱਚ ਘਰ ਵਿੱਚ ਮਨੁੱਖ ਸੁੱਤਾ ਹੈ, ਜਾਗ ਕੇ ਵੀ ਉਹੀ ਅਵਸਥਾ ਹੈ, ਉਹੀ ਮਕਾਨ, ਉਹੀ ਪਰਿਵਾਰ, ਉਹੀ ਧਨ ਸੰਪਦਾ। ਜਿਸ ਤਰ੍ਹਾਂ ਦਾ ਅਨੁਭਵ ਤੇ ਗਿਆਨ ਪ੍ਰਾਪਤ ਕਰਕੇ ਮਨੁੱਖ ਮਰਿਆ, ਅਗਲਾ ਜਨਮ ਉਸੇ ਗਿਆਨ ਤੋਂ ਸ਼ੁਰੂ ਹੁੰਦਾ ਹੈ, ਉਸੇ ਸੋਚ ਸਮਝ ਤੋਂ ਸ਼ੁਰੂ ਹੁੰਦਾ ਹੈ। ਇਸ ਵਾਸਤੇ ਧਾਰਮਿਕ ਗਿਆਨੀ ਤੇ ਕਹਿੰਦੇ ਨੇ, ਮਰਨਾ ਤੇ ਜੰਮਣਾ ਕੁਛ ਵੀ ਨਹੀਂ ਹੈ, ਇਹ ਤੇ ਹਜ਼ਾਰਾਂ ਦਫ਼ਾ ਲੱਖਾਂ ਦਫ਼ਾ ਹੋ ਚੁੱਕਿਆ ਹੈ, ਪਰਿਵਰਤਨ ਹੁੰਦਾ, ਸਿਰਫ ਤਬਦੀਲੀ ਆਉਂਦੀ। ਜਿਵੇਂ ਅਸੀਂ ਤਨ ਦੇ ਉੱਤੇ ਕੱਪੜੇ ਬਦਲਦੇ ਰਹਿੰਦੇ ਹਾਂ, ਪ੍ਰਕਿਰਤੀ ਸਾਡਾ ਤਨ ਬਦਲਦੀ ਰਹਿੰਦੀ ਹੈ। ਉਸ ਤਨ ਨੇ ਜੋ ਕੁਛ ਸੰਗ੍ਰਹਿ ਕੀਤਾ ਹੁੰਦਾ, ਉਹ ਨਸ਼ਟ ਨਹੀਂ ਆਉਂਦਾ, ਉਹ ਤੇ ਮਿਲ ਜਾਂਦਾ, ਉਹ ਤੇ ਅਗਲੇ ਜਨਮ ਨਾਲ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ। ਪਰ ਮਰਨਾ ਕਿਹੜੀ ਗੱਲ ਦਾ ਹੋਇਆ, ਤੇ ਫਿਰ ਜਨਮ ਕਿਹੜੀ ਗੱਲ ਦਾ ਹੋਇਆ? ਇਸ ਵਾਸਤੇ ਭਗਤ ਪੀਪਾ ਜੀ ਸਾਹਿਬ ਕਹਿੰਦੇ, ਨਾ ਕੁਛ ਆਏਬੋ ਨਾ ਕੁਛ ਜਾਏਬੋ, ਰਾਮ ਕੀ ਦੁਹਾਈ। ਨਾ ਕੁਛ ਜਨਮੇ ਨਾ ਕੁਛ ਮਰੇ, ਕੁਛ ਵੀ ਜੰਮਦਾ ਨਹੀਂ, ਕੁਛ ਵੀ ਮਰਦਾ ਨਹੀਂ। ਜਿਸ ਅਵਸਥਾ ਵਿੱਚ ਮਨੁੱਖ ਸੁੱਤਾ ਹੈ, ਪਰਿਵਾਰ, ਘਰ ਬਾਰ, ਧਨ ਸੰਪਦਾ, 2 ਘੰਟੇ, 3 ਘੰਟੇ, 4 ਘੰਟੇ ਸੁੱਤਾ ਹੈ, ਸੌਕੇ ਸੰਬੰਧ ਤੇ ਸਾਰਾ ਟੁੱਟ ਗਿਆ, ਜਾਗਦਿਆਂ ਫਿਰ ਸੰਬੰਧ ਜੁੜ ਗਿਆ। ਜਿਸ ਅਨੁਭਵ ਦੀ ਅਵਸਥਾ ਚ, ਜਿਸ ਗਿਆਨ ਦੀ ਅਵਸਥਾ ਚ ਮਨੁੱਖ ਸੁੱਤਾ ਹੈ, ਸੰਬੰਧ ਉਦੋਂ ਵੀ ਜੋ ਹੈ ਟੁੱਟਦੇ ਨੇ, ਤੇ ਜਿਸ ਗਿਆਨ ਦੀ ਅਵਸਥਾ ਚ ਮਰਿਆ, ਸੰਬੰਧ ਉਦੋਂ ਵੀ ਟੁੱਟਦੇ ਨੇ। ਨੀਂਦ ਵੀ ਸੰਬੰਧ ਤੋੜਦੀ ਹੈ, ਮੌਤ ਵੀ ਸੰਬੰਧ ਤੋੜਦੀ ਹੈ, ਜਾਗ ਕੇ ਫਿਰ ਸੰਬੰਧ ਜੁੜ ਜਾਂਦੇ ਨੇ, ਅਗਲਾ ਜਨਮ ਹੋ ਕੇ ਫਿਰ ਸੰਬੰਧ ਜੁੜ ਜਾਂਦਾ। ਇਸ ਵਾਸਤੇ ਮੌਤ ਨੂੰ ਵੀ ਨੀਂਦ ਆਖਿਆ ਹੈ, ਸੰਬੰਧ ਟੁੱਟਦੇ ਨੇ, ਸੰਬੰਧ ਜੁੜ ਜਾਂਦੇ ਨੇ। ਜਿਸ ਗਿਆਨਮਈ ਅਵਸਥਾ ਦੇ, ਜਿਸ ਅਨੁਭਵਮਈ ਅਵਸਥਾ ਦੇ ਚ ਜੈਸੇ ਕੋਈ ਜਵਾਨ ਹੈ ਤੇ ਸੌਂ ਗਿਆ, ਤੇ ਜਦ ਜਾਗੇਗਾ ਬੱਚਾ ਹੋਵੇਗਾ, ਜਾਗੇਗਾ ਜਵਾਨ ਹੈ, 2-3 ਘੰਟੇ ਬਾਅਦ ਜਾਗੇਗਾ ਕੋਈ ਬੁੱਢਾ ਹੈ, ਜਵਾਨ ਹੈ। ਸੌਣ ਲੱਗਿਆਂ ਜਿਸ ਅਵਸਥਾ ਦੇ ਸੀ, ਜਾਗਣ ਲੱਗਿਆਂ ਵੀ ਉਸੇ ਹੀ ਅਵਸਥਾ ਦੇ ਚ ਹੈ। ਜਿਸ ਗਿਆਨ ਦੇ ਚ, ਜਿਸ ਸੂਝ ਸਮਝ ਦੇ ਚ, ਜਿਸ ਅਨੁਭਵ ਦੇ ਚ ਮਨੁੱਖ ਦੀ ਮੌਤ ਹੋ ਜਾਂਦੀ ਹੈ, ਅਗਲਾ ਜਨਮ ਉੱਥੋਂ ਹੀ ਸ਼ੁਰੂ ਹੁੰਦਾ ਹੈ, ਉੱਥੋਂ ਹੀ ਸ਼ੁਰੂ ਹੁੰਦਾ ਹੈ। ਇੱਕ ਮਨੁੱਖ ਬਾਹਰੋਂ ਨਿਰਧਨ ਹੈ, ਗਰੀਬ ਹੈ, ਉਹ ਤੇ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ ਹੈ, ਉਹ ਤੇ ਬਾਹਰ ਦੀ ਗਰੀਬੀ ਚ ਫਸਿਆ ਹੋਇਆ, ਇਹਨੂੰ ਅਜੇ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ। अगर कोई गरीब मनुख भगत बन गया, जैसे बहुत सारे गरीब भगत बैठे ने गुरु ग्रंथ साहब विच, इन्हां दे पिछले संस्कार ने, पिछले ये पूर्व जन्म की तपस्या है, पूर्वले जन्म की। अगर कोई चोटी का धनवान होके भी उन्हूं अपने अंदर की गरीबी नहीं दिखाई दे रही, लगता है कि कई जन्मों का कंगाल ते भिखारी चले आ रहे, ये तो बहुते जन्मों का कंगाल है, पर बड़ा ही मूड़ है, अत्यंत मूड़ है, बिल्कुल पत्थर है, अकल नाम की कोई चीज नहीं है। और मैनू कहने विच कोई संकोच भी नहीं, नवे सदी चोटी के धनवाना को अकल नाम मात्र होंदी होंदी ने, सिर्फ धन नूं समझण की अकल आउंदी, उहनां कोल अपने परिवार के समझण की भी अकल नहीं आउंदी। पत्नी नूं समझण लैण, बच्चियां नूं समझ लैण, भरावां नूं समझ लैण, समझण वास्ते उहनां कोल समां ही नहीं है, धन दे वास्ते समां है, सारा समां ते उसते खर्च कीता है। धन की बहुत वड्डी सियाणप, इह ते परिवार लई भी मूर्ख, इहनूं परिवार दी भी समझ लई, कोई रिश्ते ढंग नाल इह नहीं निभांदा, किसी भी रिश्ते नाल धन का यह संबंध नहीं जोड़ता। धन इतना प्यारा हो गया, धन इतना महान हो गया, यह धन की खातर परिवार छोड़ सकता है, परिवार छोड़ सकता है, मां बाप छोड़ सकता है, धन ही सब कुछ है, धन की ही मेहनत। इस तरह का मनुख बहुत अचेत होगा, चोटी का धनाढ़ होकर भी अंदर की गरीबी नहीं दिखाई देती, बड़ा अचेत होवेगा, महामोड़ होवेगा और कई जन्मों का कंगाल होवेगा। अजे ते बारों भी गरीब है, सवेर का है ते शाम का नहीं, जैसे कबीर का घर, मुस मुस रोवे कबीर की माई, ते बारक कैसे जीवे रगर आई, ते किमें मेरे बच्चे जीवन गए, पोतरियां नूं देख के कहंदी है ते मेरे बच्चे पोतरे मेरे किमें जीवन गए, ये ते कम बहुत थोड़ा करदा है, तनना बुनना सब तजियो है कबीर, सूत पे है खड्डी पई है, सारा सारा दिन बैठदा ही नहीं कम ते, तनना बुनना सब तजियो है कबीर, हर का नाम लिख लियो सरीस, एक टाइम है दूजे टाइम कोई नहीं। ये बाहरों बहुत गरीब है, बहुत गरीब है, अत्यंत मुफलिस है, लेकिन अंदरों ये बादशाहां दा बादशाह बन गए, ये पूर्वले संस्कार ने, बाहरों बड़ा अमीर है, बड़ा अमीर है, बड़िया महल माड़िया ने, बड़िया फैक्ट्रिया ने, बड़ा धन है, बड़ी संपदा है, अंदर दी गरीबी दा नहीं पता चलिया, ते अंदरों शहनशाह बनन दी कोशिश नहीं पिया करदा, अवल ते महामूरख होवेगा, थोड़ा नहीं मूरख, महामूरख पत्थर की तरह जड़ होवेगा, ते दूसरा कई जन्मों का कंगाल होगा, एक जन्म का नहीं है, कई जन्मों का भिखारी रहा होगा, कई जन्मों का कंगाल रहा होगा, इस वास्ते धन की इतनी पकड़ है, इतनी पकड़ है कि इहदे सामने धर्म कुछ भी नहीं है। हुण मैं फिर दोहरावा, धर्म की उमंग, परमात्मा की उमंग उदों पैदा होती है जब पदार्थ सिर्फ लोड़ मात्र रह जान, पदार्थां दी कोई प्यास ना होवे, धर्म दी उमंग उस दिन पैदा होंदी है जिस दिन धन सिर्फ लोड़ मात्र रह जाए, धन दा लोभ ना होवे, नहीं ते लोभ परमात्मा दी उमंग नहीं पैदा होंदे, नहीं होंदे। इत्थे बैठ के आपां फैसले करिए, गुरुद्वारे आखिर विचार ही ते करनी, गुरुद्वारे होए सोजी पाए सी, अगर ये उमंग जिस दे अंदर भी नहीं, मेरे अंदर नहीं या थोड़े अंदर ने, तो समझ लेना लोभ है। अजे इतना धन का प्रबल लोभ है, धर्म की उमंग नहीं पैदा हुई, अजे पदार्थों की इतनी प्रबल प्यास है, परमात्मा की प्यास नहीं पैदा हुई। परमात्मा की प्यास पैदा हो सके उन्हां लोगों के अंदर नहीं पैदा होती जिन्हों के अंदर पदार्थों की बड़ी प्रबल प्यास है, बड़ी उसे ही उलझे रहते, उसे ही उलझे रहते, नहीं पैदा हुई तो समझ लेना अजे पदार्थों की प्यास है। ਤਾਂ ਹੀ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ। ਮਨ ਪਰਮਾਤਮਾ ਨੇ ਐਸਾ ਬਣਾਇਆ ਕਿ ਦੋ ਪਿਆਸਾਂ ਇਕੱਠੀਆਂ ਨਹੀਂ ਰਹਿਣਗੀਆਂ, ਦੋ ਤਰ੍ਹਾਂ ਦੀ ਉਮੰਗ ਇਕੱਠੀ ਨਹੀਂ ਰਹੇਗੀ। ਅਸੀਂ ਕਹਿੰਦੇ ਤੇ ਹਾਂ ਸਤਿਗੁਰ ਨੇ ਸਾਨੂੰ ਰਾਜਯੋਗੀ ਬਣਾਇਆ, ਨਹੀਂ ਰਾਜ ਤੋਂ ਨਿਰਲੇਪ ਹੋ ਜਾਏਗਾ, ਹੋਵੇਗਾ ਰਾਜਾ ਨਿਰਲੇਪ ਹੋ ਜਾਏਗਾ, ਰਾਜਪਾਠ ਦੀ ਪਕੜ ਨਹੀਂ ਰਹਿ ਜਾਏਗੀ, ਕਿਉਂਕਿ ਉਸਨੂੰ ਆਪਣੇ ਅੰਦਰ ਦੀ ਕਮਜ਼ੋਰੀ ਦਿਖਾਈ ਦੇ ਦਿੱਤੀ। ਉਹ ਹੁਣ ਅੰਦਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੇ ਅੰਦਰ ਧਰਮ ਦੀ ਉਮੰਗ ਪੈਦਾ ਹੋ ਜਾਏਗੀ, ਜੈਸੇ ਜਨਕ ਦੇ ਅੰਦਰ ਪੈਦਾ ਹੋ ਗਈ। ਉਜੈਨ ਤੇ ਧਾਰ ਸਟੇਟ ਦਾ ਰਾਜਾ ਭਰਤਰੀ ਨੂੰ ਅੰਦਰ ਦੀ ਕਮਜ਼ੋਰੀ ਦੇ ਸਬੀਤ ਕੁਛ ਵੀ ਨਹੀਂ, ਕੁਛ ਵੀ ਨਹੀਂ। ਸਿਧਾਰਥ ਨੂੰ ਜੋ ਇਕਲੌਤਾ ਲੜਕਾ ਹੈ, ਰਾਜਕੁਮਾਰ ਹੈ, ਅੰਦਰ ਦੀ ਕਮਜ਼ੋਰੀ ਦੇ ਸਬੀਤ ਕੁਛ ਵੀ ਨਹੀਂ, ਇਹ ਮਹਿਲ ਮਾੜੀਆਂ ਤੇ ਕੁਛ ਵੀ ਨਹੀਂ। ਇਹ ਪੁਰਬਲੇ ਸੰਸਕਾਰ ਨੇ, ਪੁਰਬਲੇ ਸੰਸਕਾਰ ਨੇ, ਨਹੀਂ ਤੇ ਹੁੰਦਾ ਨਹੀਂ। ਕਈ ਦਫਾ ਕਈ ਜਨਮ ਮਨੁੱਖ ਦੇ, ਕਈ ਜੀਵਨ ਪਦਾਰਥਾਂ ਦੀ ਭੁੱਖ ਵਿੱਚ ਬਤੀਤ ਹੋ ਜਾਂਦੇ ਨੇ, ਪਰਮਾਤਮਾ ਦੀ ਭੁੱਖ ਪੈਦਾ ਹੀ ਨਹੀਂ ਹੁੰਦੀ। ਧਨ ਸੰਪਦਾ ਦੀ ਪਿਆਸ ਵਿੱਚ ਬਤੀਤ ਹੋ ਜਾਂਦੇ ਨੇ, ਪਰਮਾਤਮਾ ਦੀ ਪਿਆਸ ਪੈਦਾ ਹੀ ਨਹੀਂ ਹੁੰਦੀ। ਤੇ ਇੱਥੇ ਬੈਠੇ ਬੈਠੇ ਅੱਜ ਨਿਰਣਾ ਕਰਨਾ ਹੈ, ਫੈਸਲਾ ਕਰਨਾ ਹੈ, ਉਮੰਗ ਨਹੀਂ ਪੈਦਾ ਹੋਈ ਤਾਂ ਉਮੰਗ ਅਜੇ ਸੰਸਾਰ ਦੀ ਹੋਵੇਗੀ, ਪਦਾਰਥਾਂ ਦੀ ਹੋਵੇਗੀ, ਪ੍ਰਭਤਾ ਦੀ ਹੋਵੇਗੀ, ਜਾਂ ਬੈਰੂਨੀ ਗਿਆਨ ਦੀ ਹੋਵੇਗੀ।
ਬਾਹਰ ਦੀ ਮਿਲੀ ਹੋਈ ਪ੍ਰਭਤਾ ਨੇ ਅੰਦਰ ਦੀ ਕਮਜ਼ੋਰੀ ਦੇ ਦਰਸ਼ਨ ਨਹੀਂ ਕਰਾਏ ਤੇ ਕੀ ਪ੍ਰਭਤਾ, ਕੀ ਮਨਿਸਟਰੀ, ਕੀ ਇਹ ਚੌਧਰਪਣਾ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਾਹਰ ਦੇ ਧਨ ਨੇ, ਬਹੁਤੀ ਧਨ ਸੰਪਦਾ ਨੇ ਅੰਦਰ ਦੀ ਗਰੀਬੀ ਦੇ ਦਰਸ਼ਨ ਨਹੀਂ ਕਰਾਏ ਤੇ ਕਾਹਦਾ ਧਨ ਹੈ, ਇਹ ਕੀ ਧਨ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਪਰ ਜਿਹਦੇ ਲਈ ਧਰਮ ਧਨ ਸਭ ਕੁਛ ਹੈ, ਉਹਦੇ ਲਈ ਧਰਮ ਬੇਮੈ ਨਹੀਂ ਹੋ ਜਾਂਦਾ। ਜਿਹਦੇ ਲਈ ਪ੍ਰਭਤਾ ਹੀ ਸਭ ਕੁਛ ਹੈ, ਉਹਦੇ ਲਈ ਪ੍ਰਭੂ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਜਿਸ ਦੇ ਲਈ ਬਾਹਰ ਦਾ ਕਿਤਾਬੀ ਗਿਆਨ ਹੀ ਸਭ ਕੁਛ ਹੈ, ਉਹਦੇ ਲਈ ਅਨੁਭਵੀ ਗਿਆਨ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਾਹਰ ਦਾ ਗਿਆਨ ਇਹਦੇ ਨਾਲ ਬਸ ਜ਼ਿੰਦਗੀ ਚੱਲਦੀ ਹੈ, ਬਦਲਦੀ ਨਹੀਂ। ਅਨੁਭਵੀ ਗਿਆਨ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ, ਜੀਵਨ ਨੂੰ ਉਸ ਤਰ੍ਹਾਂ ਦਾ ਨਹੀਂ ਰਹਿਣ ਦੇਗਾ, ਜ਼ਿੰਦਗੀ ਬਦਲ ਜਾਏਗੀ। ਅਨੁਭਵ ਪ੍ਰਕਾਸ਼ ਜੀਵਨ ਨੂੰ ਬਦਲ ਦੇਗਾ, ਜ਼ਿੰਦਗੀ ਨੂੰ ਬਦਲ ਦੇਗਾ, ਜੀਵਨ ਉਹ ਨਹੀਂ ਰਹੇਗਾ। ਉਸ ਅਵਸਥਾ ਦਾ ਅੱਜ ਦੇ ਇਸ ਮਹਾਂਵਾਕ ਦੇ ਜ਼ਿਕਰ ਕੀਤਾ, ਭਾਵੇਂ ਖੁਲਾਸਾ ਕਰਨ ਨੂੰ ਬੜਾ ਕੁਛ ਹੈ। ਇੱਕ ਇੱਕ ਪੰਕਤੀ ਵਿੱਚ ਮੈਂ ਐਸਾ ਦੇਖਦਾ ਪਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਗਰ ਉਡੇਲ ਦਿੱਤਾ। ਪਰ ਇਸ ਅਸਥਾਨ ਦੀ ਮਰਿਆਦਾ, ਇੱਕ ਹੁਕਮਨਾਮਾ ਜੋ ਆਇਆ ਉਸਦੀ ਪੂਰੀ ਕਥਾ ਕਰਨੀ ਹੀ ਕਰਨੀ ਹੈ, ਵਰਨਾ ਇੱਕ ਪੰਕਤੀ ਐਸੀ ਹੈ, ਇੱਕ ਇੱਕ ਪੰਕਤੀ ਐਸੀ ਹੈ, ਕਈ ਕਈ ਦਿਨ ਪਿੱਛਾ ਨਹੀਂ ਛੱਡ ਸਕਦੀ। ਇੱਕ ਇੱਕ ਪੰਕਤੀ ਵਿੱਚ ਮੇਰੇ ਪਾਤਸ਼ਾਹ ਨੇ ਸਾਗਰ ਜੋ ਹੈ ਉਡੇਲਿਆ ਹੋਇਆ, ਬਹੁਤ ਕੁਝ ਖੁਲਾਸਾ ਕਰਨ ਨੂੰ ਹੈ। ਪਰ ਅਖਰੀ ਅਰਥ ਆਪ ਸਰਵਣ ਕਰਦੇ ਜਾਓ, ਕਿਉਂਕਿ ਤੁਹਾਨੂੰ ਲੇਟ ਵੀ ਨਹੀਂ ਕਰਨਾ, ਤੁਸੀਂ ਕਾਰ ਵਿਹਾਰ ਤੇ ਜੋ ਹੈ ਜਾਣਾ ਹੁੰਦਾ, ਤਾਂ ਆਪ ਇਸ ਮਹਾਂਵਾਕ ਨੂੰ ਸਰਵਣ ਕਰੋ। ਤੁਛ ਬੁੱਧੀ ਅਨੁਸਾਰ ਅਰਥ ਭਾਵ ਅਰਥ ਦਾਸ ਆਪ ਜੀ ਦੇ ਸਾਹਮਣੇ ਰੱਖੇਗਾ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸੂਹੀ ਮਹੱਲਾ ਪੰਜਵਾਂ, ਉਮਕੇ ਉਹੀ ਓ ਨਿਰਣ ਪ੍ਰਭਤ ਆਈ।
ਉਮੰਗ ਪੈਦਾ ਹੋ ਗਈ ਹੈ ਪਰਮਾਤਮਾ ਨੂੰ ਮਿਲਣ ਦੀ, ਹਿਰਦੇ ਚ ਤੜਪ ਪੈਦਾ ਹੋ ਗਈ, ਉਛਾਲ ਆ ਗਿਆ। ਇਹ ਉਮੰਗ ਇਸ ਤਰ੍ਹਾਂ ਜਿਵੇਂ ਵਿਛੜਿਆ ਹੋਇਆ ਮਾਸੂਮ ਬੱਚਾ ਦੂਰੋਂ ਮਾਂ ਨੂੰ ਵੇਖ ਕੇ ਐਵੇਂ ਹੱਥ ਪਸਾਰਦਾ ਹੈ, ਇਹਨੂੰ ਉਮੰਗ ਕਹਿੰਦੇ। ਜਿਵੇਂ ਦਿਨ ਭਰ ਦਾ ਪਿਆਸਾ ਮਨੁੱਖ ਸਾਹਮਣੇ ਕਿਧਰੇ ਚਸ਼ਮਾ ਵੇਖ ਲੈਂਦਾ, ਦਰਿਆ ਨੂੰ ਵੇਖ ਲੈਂਦਾ, ਸਰੋਵਰ ਨੂੰ ਵੇਖ ਲੈਂਦਾ, ਤੇ ਜੈਸੇ ਉਸ ਦੇ ਅੰਦਰ ਉਮੰਗ ਪੈਦਾ ਹੁੰਦੀ, ਖਿੱਚ ਪੈਦਾ ਹੁੰਦੀ ਹੈ, ਭੱਜ ਪੈਦਾ ਹੁੰਦੀ ਹੈ। ਇਸ ਤਰ੍ਹਾਂ ਸਾਹਿਬ ਕਹਿੰਦੇ ਨੇ ਅੰਦਰ ਪ੍ਰਭੂ ਨੂੰ ਮਿਲਣ ਦੀ ਉਮੰਗ ਪੈਦਾ ਹੋ ਗਈ ਹੈ, ਉਛਾਲ ਪੈਦਾ ਹੋ ਗਿਆ, ਅੰਦਰ ਇੱਕ ਬੜਾ ਪ੍ਰਬਲ ਵਲਵਲਾ ਪੈਦਾ ਹੋ ਗਿਆ। ਹਾਂਜੀ,
खोजत तरयो देखाओ प्रे जाई।
उमंग बैठन ते नहीं देवेगी, ये उछाल टिके ते बैठन नहीं देगी, ते खोजेगा। खोजत चलो, चल पै खोजते, लबण नो चल पै। जैसे पहाड़ों का सीना चीर के जब झरना निकल रहा है बड़ी तेजी बड़ी उछाल, ये भी लब रहा है सागर में, दूर है सागर, रस्ते विच चटाना में उन्हां नाल टकराएगा, रस्ते च वड्डे वड्डे दरख्त आणगे उन्हां नाल टकराएगा, हो सकदा मरुथल आवे वो इसनू जज़ब करेगा, पता नहीं कितनियां औकड़ां तो लंघ के इस सागर तक पहुंच भी सकेगा कि नहीं। जब कभी इस तरह की गल चले भाई वीर सिंह जी की एक नजम मैनु चेते आ जाती है जो उन्होंने पहलगाम लिखी सी, वहंदा वगदा पानी तक के दिल मेरा वग तुरे। वो उमंग है, वो पानी की उमंग है, उन्हें पहाड़ का सीना चीर दिता है, अपना ही सीना चीर के कोई उमंग निकलती है, उछाल निकलता है। ये भी मैं अर्ज करा, इस वास्ते झरने नाल तस्वीर दिती है, पहाड़ का सीना चीर के पानी निकले, बड़ा उछाल बड़ी तेजी, जिवें हुणे ही समुंदर नूं जाके मिलना, चलदिया उसनूं पता चलदा चटाना ने रोड़े ने अटकाओ है, फिर मरुथल का भटकाओ भी है, वह जज़ब कर सकता है, फिर सूरज दियां तेज किरणां भी ने सुकाण दियां। उमंग ते कई दफा पैदा हो जाती है, पर कई दफा इस उमंग दे वगदे हुए वेग नूं संसार दे दुख औकड़ां सुका के रख दें, कोई समस्या घरेलू समाज चटान की तरह सामने आ जाती, घरेलू समस्या कोई परिवारक समस्या चटान बन के सामने आ गई, वैण नू रोक दी, कोई कारोबारी औकड़ खड़ी हो गई है, बड़ी प्रबल औकड़ खड़ी हो गई है, उपजीविका का मसला खड़ा हो गया। इस तरह दिया एक चटाना नहीं है, पहाड़ चो निकले झरने नू पता नहीं कितनिया चटाना नाल टकराना पैंदा है। भाई वीर सिंह ने दृश्य बड़ा सोहना खिंचे, वहंदा वगदा पानी तक के दिल मेरा वग टुरिया, दाढ़ा निर्मल स्वच्छ ते सोना दिल उस अंदर खुरिया, ऐ पर दाढ़ी चीस सी उठी जां पत्थरां नाल वज्जा, ठेडे ठुडे खाके आकर पिछा घर नूं मुड़िया। रस्ते चटान आई ते चटान नाल जैसे टकराया ते चटान ने रुख मोड़ दिता, वापस कर दिता, कोई खड़ी हो गई समाजिक समस्या ऐसी खड़ी हो गई, अज नितनेम नहीं की करते, अज गुरुद्वारा चेते ने अपनी समस्या च उलझे रह गए, चटान नाल टकराए ते रुख मुड़ गया, शायद कई दिन तक ये रुख मुड़िया रहे, आखिर तुसी ग्रस्ती संसार विच रहिंदियां संसार विच औकड़ां ते हैं, कभी कोई समाजिक चटान खड़ी हो जाती है, कभी कोई आर्थिक खड़ी हो जाती है, कारोबारी खड़ी हो जाती है, कभी कोई शरीरक हो जाती है, इतना वड्डा नुक्स शरीर विच पैदा हो गया, उठना औखा, इस्नान करना औखा, नाम जपना औखा। मैनू एक सज्जन ते बड़ा माण सी, अगन मैं दिल्ली मिलन गया, रो पिया जारो जार, मैं कह मित्रा तेरे कोल मैनू ये उम्मीद नहीं सी कि शरीर दे ठीक ही औकड़ पैदा हो गई है, भयंकर रोग पैदा हो गया है, और ये रोग दसदा पिया है कि शरीर अपने अंतम पड़ाव ते है, और तुसी भी रोवोगे ਇਹ ਮੈਂ ਨਹੀਂ ਸੋਚਿਆ ਸੀ। ਮੈਨੂੰ ਕਹਿਣ ਲੱਗੇ ਮਸਕੀਨ ਜੀ, ਇਸ ਦੁੱਖ ਕਰਕੇ ਮੈਂ ਨਹੀਂ ਰੋ ਰਿਹਾ। ਅੱਜ ਮਹੀਨਾ ਹੋ ਗਿਆ ਇਸ਼ਨਾਨ ਨਹੀਂ ਕੀਤਾ, ਮੈਂ ਤੇ ਸੀਸਗੰਜ ਦੇ ਦਰਸ਼ਨਾਂ ਲਈ ਤਰਸ ਗਿਆ। ਇੱਕ ਦਿਨ ਨਾਗਾ ਪੈ ਜਾਂਦਾ ਸੀ ਕਦੀ, ਤੇ ਕਿਤਨੇ ਕਿਤਨੇ ਦਿਨ ਮੈਂ ਰੋਂਦਾ ਰਹਿੰਦਾ ਸੀ। ਅੱਜ ਮਹੀਨਾ ਹੋ ਗਿਆ ਮੈਂ ਨਹੀਂ ਗਿਆ, ਮੈਂ ਤੇ ਇਸ ਲਈ ਰੋ ਰਿਹਾ। ਅੱਜ ਇੱਕ ਮਹੀਨਾ ਹੋ ਗਿਆ ਮੈਂ ਬੈਠ ਨਹੀਂ ਸਕਿਆ, ਨਿਤਨੇਮ ਨਹੀਂ ਕਰ ਸਕਿਆ, ਮੈਂ ਤੇ ਜਪ ਨਹੀਂ ਕਰ ਸਕਿਆ। ਫਿਰ ਮੈਂ ਰੋ ਰਿਹਾ, ਤੁਸੀਂ ਆਏ ਹੋ, ਤੁਹਾਨੂੰ ਢੰਗ ਨਾਲ ਬਿਠਾਵਾਂ, ਤੁਹਾਡਾ ਸਨਮਾਨ ਕਰਾਂ, ਮੇਰੇ ਸਰੀਰ ਸਤਿਆ ਨੇ, ਮੈਂ ਤੇ ਇਸ ਲਈ ਰੋ ਰਿਹਾ। ਮੈਂ ਕਿਹਾ ਧੰਨ ਹੈ ਫਿਰ ਤੂੰ, ਮੈਂ ਵੀ ਉਹਦੇ ਪੈਰਾਂ ਤੇ ਹੱਥ ਲਾਇਆ, ਫਿਰ ਤੂੰ ਧੰਨ। ਐਸੀ ਹਾਲਤ ਵਿੱਚ ਤੈਨੂੰ ਗੁਰਦੁਆਰਾ ਸੀਸਗੰਜ ਚੇਤੇ ਆ ਰਿਹਾ, ਸਤਸੰਗੀ ਚੇਤੇ ਆ ਰਹੇ ਨੇ, ਗੁਰੂ ਦਾ ਨਾਮ ਚੇਤੇ ਆ ਰਿਹਾ, ਨਿਤਨੇਮ ਚੇਤੇ ਆ ਰਿਹਾ, ਕੋਈ ਗੱਲ ਨਹੀਂ ਹੈ, ਠੀਕ ਹੈ। ਮੈਂ ਤਸੱਲੀ ਦਿੱਤੀ, ਮੈਂ ਕਿਹਾ ਠੀਕ, ਕੋਈ ਗੱਲ ਨਹੀਂ। ਮੈਂ ਕਿਹਾ ਮੈਨੂੰ ਭੁਲੇਖਾ ਲੱਗ ਗਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਰਸਤੇ ਚ ਰੋੜੇ ਆ ਗਏ, ਚਟਾਨਾਂ ਆ ਗਈਆਂ, ਟਕਰਾਇਆ ਪਾਣੀ, ਪਿੱਛੇ ਮੁੜ ਕੇ ਖੜੀ ਹੋ ਗਈ ਸਮਾਜਿਕ ਸਮੱਸਿਆ। ਕੋਈ ਕੋਈ ਦਿਨ ਨਿਤਨੇਮ ਨਹੀਂ ਹੋਇਆ, ਗੁਰਦੁਆਰਾ ਭੁੱਲ ਗਿਆ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ, ਦਿਲ ਉਸ ਅੰਦਰ ਖੁਰਿਆ, ਐ ਪਰ ਡਾਢੀ ਚੀਸ ਸੀ ਉੱਠੀ, ਜਾਂ ਪਥਰਾ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਿਰ ਪਿੱਛਾ ਘਰ ਨੂੰ ਮੁੜਿਆ। ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ, ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਬਿਨਾਂ ਠੋਕਰਾਂ ਤੋਂ ਮੰਜ਼ਿਲ ਕਿੱਥੇ, ਬਿਨਾਂ ਟਕਰਾਓ ਤੋਂ ਕਿੱਥੇ, ਕਿਤਨੇ ਟਕਰਾਓ ਤੋਂ, ਕਿਤਨੀਆਂ ਔਕੜਾਂ ਤੋਂ ਝਰਨਾ ਲੰਘ ਕੇ ਕਿਧਰੇ ਸਾਗਰ ਤੱਕ ਪਹੁੰਚਦਾ ਹੈ। ਇਹ ਜੀਵਨ ਧਾਰਾ ਪਰਮਾਤਮਾ ਤੱਕ ਪਹੁੰਚੇ, ਰਸਤੇ ਚ ਬੜੀਆਂ ਪਰਿਵਾਰਕ ਔਕੜਾਂ ਨੇ, ਰਸਤੇ ਚ ਬੜੀਆਂ ਆਰਥਿਕ ਔਕੜਾਂ ਨੇ, ਰਸਤੇ ਚ ਬੜੀਆਂ ਸਰੀਰਕ ਔਕੜਾਂ ਨੇ, ਹੁਣ ਇਹਨਾਂ ਨਾਲ ਟਕਰਾ ਕੇ ਕੋਈ ਆਪਣਾ ਰਸਤਾ ਲੱਭੇ, ਇਹਨੂੰ ਸੂਰਜ ਦੀਆਂ ਕਿਰਨਾਂ ਸੁਕਾਵਣ ਵੀ ਨਾ, ਇਹਨੂੰ ਮਰੂਥਲ ਜਜ਼ਬ ਵੀ ਨਾ ਕਰੇ, ਤੇ ਚਟਾਨਾ ਹਮੇਸ਼ਾ ਲਈ ਇਸਦਾ ਰੁੱਖ ਵੀ ਨਾ ਮੋੜਨ, ਤੇ ਪਹੁੰਚੇ ਪਰਮਾਤਮਾ ਤੱਕ। ਕਦੀ ਕਦਾਈ ਕੋਈ ਵਿਰਲੇ ਆਉਂਦੇ ਨੇ, ਚਟਾਨਾ ਨੇ ਐਸੇ ਰੁੱਖ ਮੋੜੇ ਸਾਗਰੀ ਭੁੱਲ ਗਏ, ਮਰੂਥਲ ਨੇ ਐਸਾ ਸੁਕਾ ਦਿੱਤਾ ਸਾਗਰੀ ਭੁੱਲ ਗਏ, ਸੂਰਜ ਦੀਆਂ ਕਿਰਨਾਂ ਨੇ ਐਸਾ ਸੁਕਾ ਦਿੱਤਾ ਸਾਗਰ ਨੂੰ ਹੀ ਭੁੱਲ ਗਏ, ਦੁੱਖਾਂ ਨੇ ਸੁਕਾ ਕੇ ਰੱਖ ਦਿੱਤਾ, ਪਦਾਰਥਾਂ ਨੇ ਆਪਣੇ ਵਿੱਚ ਜਜ਼ਬ ਕਰ ਲਿਆ, ਜਿਵੇਂ ਮਰੂਥਲ ਪਾਣੀ ਨੂੰ ਜਜ਼ਬ ਕਰ ਲਿਆ, ਚਟਾਨਾਂ ਨੇ ਭਾਵ ਦੇ ਰੁੱਖ ਨੂੰ ਮੋੜ ਦਿੱਤਾ, ਅਨਚਾਨਕ ਕੋਈ ਸੰਕਟ ਖੜਾ ਹੋ ਗਿਆ, ਹਾਦਸਾ, ਉਸਨੇ ਰੁੱਖ ਮੋੜ ਕੇ ਰੱਖ ਦਿੱਤਾ। ਕਦੀ ਕਿਸੇ ਨੂੰ ਨਾ ਆਖਿਆ ਕਰੋ ਕੀ ਕਰੀਏ, ਮਨ ਨਹੀਂ ਲੱਗਦਾ, ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ, ਕੋਈ ਹੋਰ ਔਕੜ ਹੋਵੇਗੀ, ਹੋਰ ਕੀ ਹੈ। ਤੇ ਹੁਣ ਧਿਆਨ ਨਾਲ ਸੁਣਨਾ, ਦੋ ਤਰ੍ਹਾਂ ਦੀ ਪਿਆਸ ਮਨ ਵਿੱਚ ਨਹੀਂ ਰਹਿੰਦੀ, ਪਦਾਰਥਾਂ ਦੀ ਪਿਆਸ, ਪਰਮਾਤਮਾ ਦੀ ਪਿਆਸ ਨਹੀਂ ਰਹਿੰਦੀ। ਤੁਸੀਂ ਆਖੋਗੇ ਫਿਰ ਗੁਰਮਤਿ ਤੇ ਰਾਜਯੋਗ ਦਾ ਮਾਰਗ ਹੈ, ਜਿਸ ਢੰਗ ਨਾਲ ਰਾਜਯੋਗ ਬਿਆਨ ਕੀਤਾ ਜਾਂਦਾ ਹੈ, ਮੇਰੇ ਅਨੁਭਵ ਚ ਆਇਆ ਹੈ ਗਲਤ ਬਿਆਨ ਕੀਤਾ ਜਾਂਦਾ, ਠੀਕ ਹੈ, ਹੁੰਦਾ ਤੇ ਉਹ ਰਾਜਾ ਹੈ ਪਰ ਰਾਜ ਤੋਂ ਨਿਰਲੇਪ ਹੋ ਜਾਂਦਾ, ਹੁੰਦਾ ਤੇ ਉਹ ਪਰਿਵਾਰ ਦੇ ਚ ਹੈ, ਪਰਿਵਾਰ ਤੋਂ ਨਿਰਲੇਪ ਹੋ ਜਾਂਦਾ, ਹੁੰਦਾ ਤੇ ਉਹ ਧਨ ਸੰਪਦਾ ਦੇ ਚ ਹੈ, ਧਨ ਸੰਪਦਾ ਤੋਂ ਨਿਰਲੇਪ ਹੋ ਜਾਂਦਾ। ਇੱਕ ਸਿੰਘ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਵੀ ਦਿੱਤਾ ਸੀ, ਬ੍ਰਹਮ ਗਿਆਨੀ ਦੀ ਜੋ ਅਵਸਥਾ ਬਿਆਨ ਕੀਤੀ ਇੱਥੇ, ਅਸਪਰਸ਼ ਦੀ, ਜੋ ਸਪਰਸ਼ ਨਹੀਂ ਕਰਦਾ, ਸਭ ਕੁਝ ਕੋਲ ਆਉਂਦਾ ਤੇ ਉਹਦੇ ਚ ਲੀਨ ਨਹੀਂ ਆਉਂਦਾ। ਮਿਥਿਆ ਨਾ ਹੀ ਰਸਨਾ ਪਰਸ, ਮਨ ਮੇਂ ਪ੍ਰੀਤ ਨਿਰੰਜਨ ਦਰਸ। ਇਹ ਜੋ ਨਕਸ਼ਾ ਖਿੱਚਿਆ ਸਤਿਗੁਰਾਂ ਨੇ, ਸਿੱਖ ਨੇ ਤੇ ਸ਼ੰਕਾ ਪੇਸ਼ ਕੀਤੀ ਸੀ, ਸੰਸਾਰ ਵਿਚ ਰਹਿੰਦਾ, ਪਰਿਵਾਰ ਵਿਚ ਰਹਿੰਦਾ, ਧਨ ਸੰਪਦਾ ਵਿਚ ਰਹਿੰਦਾ ਤੇ ਸਪਰਸ਼ ਨਾ ਕਰੇ, ਸਭ ਕੁਛ ਵਿਚ ਰਹਿੰਦਾ ਹੋਇਆ ਅਸਪਰਸ਼ ਰਹਿ ਜਾਏ। ਪੈਸਾ ਹੈ ਕੋਈ ਇਹਨਾਂ ਅੱਖਾਂ ਨਾਲ ਮੈਂ ਦੇਖ ਸਕਦਾ? ਇਸ ਤਰ੍ਹਾਂ ਦਾ ਪ੍ਰਸ਼ਨ ਵਾਸ਼ਿੰਗਟਨ ਵਿਚ ਇੱਕ ਉੱਘੀ ਡਾਕਟਰ ਭੈਣ ਜਤਿੰਦਰ ਕੌਰ ਨੇ ਮੈਨੂੰ ਕੀਤਾ। ਕਹਿੰਦੇ ਗੈਣੀ ਜੀ, ਹੁਣ ਮੈਂ ਕਥਾ ਨਹੀਂ ਸੁਣਨੀ, ਕੀਰਤਨ ਵੀ ਨਹੀਂ ਸੁਣਨਾ। ਇਹ ਅਸਪਰਸ਼ ਜਿਸ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ, ਤੁਸੀਂ ਕਦੀ ਕੋਈ ਮਨੁੱਖ ਦੇਖਿਆ ਜਾਂ ਇਹ ਸਿਰਫ ਲਿਖਤ ਹੀ ਹੈ? ਇਸ ਤਰ੍ਹਾਂ ਦਾ ਮਨੁੱਖ ਦੇਖਿਆ? ਮੈਂ ਕਿਹਾ 10-15 ਤੇ ਮੈਂ ਦੇਖੇ ਨੇ, ਕੁਛ ਗੁਜ਼ਰ ਗਏ, ਕੁਛ ਮੌਜੂਦ ਨੇ। ਤੇ ਤੁਸੀਂ, ਮੈਂ ਸਮਝ ਗਿਆ ਤੁਹਾਡਾ ਹਿਰਦਾ ਹੁਣ ਤਾਂ ਹੀ ਸੰਤੁਸ਼ਟ ਹੋਵੇਗਾ, ਤੁਸੀਂ ਦੇਖੋ। ਕਹਿੰਦਾ ਮੈਨੂੰ ਪੂਰਨ ਦੱਸੋ। ਮੈਨੂੰ ਇੰਨਾ ਪਤਾ ਸੀ ਦਿੱਲੀ ਚ ਵੀ ਉਹਨਾਂ ਦੀ ਕੋਠੀ ਹੈ। ਮੈਂ ਕਿਹਾ ਦਿੱਲੀ ਤੋਂ ਨੇੜੇ ਹੀ ਹੈ ਕਾਨਪੁਰ। ਭਾਈ ਬਹਾਦਰ ਸਿੰਘ ਕਿਸੇ ਵਕਤ ਤੇ ਕਰੋੜਾਂ ਦਾ ਉਹਨਾਂ ਦਾ ਬਿਜ਼ਨਸ ਸੀ, ਸਭ ਕੁਛ ਛੱਡ ਛਡਾ ਕੇ ਸਾਰਾ ਬਾਜ਼ਾਰ ਉਹਨਾਂ ਨੂੰ ਸੰਤ ਜੀ ਕਹਿਣ ਲੱਗ ਪਿਆ ਸੀ। ਜੈਨੀ ਵੀ ਸੰਤ ਜੀ ਕਹਿਣ ਲੱਗ ਪਏ ਸਨ, ਹਿੰਦੂ ਲੋਕ ਕੋਲ ਬੈਠਦੇ ਸਨ। ਕਹਿੰਦੇ ਸਨ ਸਰਦਾਰ ਜੀ, ਭਗਤ ਜੀ, ਤੁਹਾਡੇ ਕੋਲ ਬੈਠ ਕੇ ਸੁੱਖ ਮਿਲਦਾ ਹੈ, ਤੁਹਾਡੇ ਕੋਲ ਬੈਠ ਕੇ ਆਨੰਦ। ਬਹੁਤ ਵੱਡੀ ਥੋਕ ਦੀ ਦੁਕਾਨ, ਕਈ ਮਿੱਲਾਂ ਦੀਆਂ ਉਹਨਾਂ ਕੋਲ ਏਜੰਸੀਆਂ, ਸਭ ਕੁਝ ਹੁਣ ਛੱਡ ਛਡਾ ਕੇ ਅੱਠੇ ਪੈਰ ਦੇ ਆਨੰਦ ਵਿਚ ਮਗਨ। ਮੈਂ ਕਿਹਾ ਹਾਂ, ਅਸਪਰਸ਼ ਬੰਦਾ ਇਹ ਗਿਆਨੀ ਜੈ ਸਿੰਘ ਸ਼ੁਗਲ, ਜੋ ਤੁਹਾਨੂੰ ਕਵਿਤਾਵਾਂ ਸੁਣਾਉਂਦੇ ਨੇ। ਉਹ ਭੈਣ ਜਤਿੰਦਰ ਕੌਣ ਕਹਿਣ ਲੱਗੇ, ਮੈਂ ਕਾਨਪੁਰ ਤੇ ਜਾਵਾਂ, ਮੈਨੂੰ ਦੱਸੇਗਾ ਕੌਣ? ਮੈਂ ਕਿਹਾ ਸ਼ੁਗਲ ਜੀ ਤੁਹਾਨੂੰ ਮਿਲ ਜਾਣਗੇ, ਮੈਂ ਇਹਨਾਂ ਨੂੰ ਫੋਨ ਕਰਦਾ, ਇਹ ਤੁਹਾਨੂੰ ਉਹਨਾਂ ਕੋਲ ਲੈ ਜਾਣਗੇ। ਤੇ ਮੈਂ ਕਿਹਾ ਇੱਕ ਗੱਲ ਯਾਦ ਰੱਖੋ, ਸ਼ੁਗਲ ਜੀ ਨੇਤਰਹੀਣ ਨੇ, ਇਹ ਪਲੇਟਫਾਰਮ ਤੇ ਖੜੇ ਹੋਣਗੇ, ਤੁਸੀਂ ਪਹਿਚਾਣ ਲੈਣਾ, ਇਹ ਤੁਹਾਨੂੰ ਨਹੀਂ ਦੇਖ ਸਕਣਗੇ ਕਿਉਂਕਿ ਨੇਤਰਹੀਣ ਨੇ, ਇਹ ਤੁਹਾਨੂੰ ਲੈ ਜਾਣਗੇ, ਇਹਨਾਂ ਨੂੰ ਪਤਾ ਕਿਉਂਕਿ ਇਹਨਾਂ ਦੇ ਵੀ ਮਿੱਤਰ ਨੇ। ਇਹ ਲੈ ਗਏ, ਵਾਪਸੀ ਟਿਕਟ ਲੈ ਕੇ ਗਏ ਸਨ ਸ਼ਤਾਬਦੀ ਦੀ, ਵੀ ਸਵੇਰੇ ਜਾਣਾ ਤੇ ਸ਼ਾਮ ਨੂੰ ਵਾਪਸ ਆ ਜਾਣਾ, ਇੱਕ ਹਫ਼ਤਾ ਵਾਪਸ ਨਹੀਂ ਆਇਆ। ਕਹਿੰਦੇ ਇਸ ਬੰਦੇ ਕੋਲ ਉੱਠਣ ਦਾ ਜੀ ਨਹੀਂ ਕਰਦਾ, ਇਸ ਮਨੁੱਖ ਕੋਲ ਉੱਠਣ ਦਾ ਜੀ ਨਹੀਂ ਕਰਦਾ। ਕਹਿੰਦੇ ਸਪਸ਼ਟ ਹੋ ਗਈ ਗੱਲ ਜੋ ਅਸੀਂ ਅਰਦਾਸ ਵਿਚ ਕਹਿੰਦੇ ਹਾਂ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ, ਸਾਦੇ ਜਿਹਾਂ ਕੱਪੜੇ, ਕੋਈ ਕਹਿ ਨਹੀਂ ਸਕਦਾ ਸੰਤ ਹੈ, ਸਾਦਾ ਜਿਹਾ ਰਹਿਣ ਸਹਿਣ ਗ੍ਰਸਤੀ ਹੈ। ਕਹਿੰਦੇ ਇਸ ਬੰਦੇ ਕੋਲ ਉੱਠਣ ਦਾ ਜੀ ਨਹੀਂ ਕਰਦਾ, ਇਹਦੇ ਦਰਸ਼ਨ ਵਾਕਈ ਗੁਰੂ ਦੇ ਦਰਸ਼ਨ ਹੋ ਗਏ ਨੇ। ਹੁਣ ਜਦ ਵੀ ਭਾਰਤ ਆਉਂਦੇ ਨੇ, ਫੋਨ ਤੇ ਵੀ ਉਹਨਾਂ ਨਾਲ ਸੰਪਰਕ ਰੱਖਦੇ ਨੇ ਵੀ ਜਾਣਾ ਉਸ ਕੋਲ। ਮਿਥਿਆ ਨਾਹੀਂ ਰਸਨਾ ਪਰਸ, ਮਨ ਮੇ ਪ੍ਰੀਤ ਨਿਰੰਜਨ ਦਰਸ। ਭਾਵੇਂ ਭਾਈ ਬਹਾਦਰ ਸਿੰਘ, ਮੈਂ ਫਰਵਰੀ ਦਾ ਮਹੀਨਾ ਕਾਨਪੁਰ ਵਿਚ ਆਉਂਦਾ 15-20 ਦਿਨ, ਮੈਨੂੰ ਕਹਿਣ ਲੱਗੇ ਗਿਆਨੀ ਜੀ ਘਰ ਵਿਚ ਭੀੜ ਹੋ ਜਾਂਦੀ ਹੈ। ਠੀਕ ਹੈ, ਕਹਿੰਦੇ ਖਾਤਰ ਤਵਾਜ਼ਾ ਕਰਨ ਦੀ ਮੈਨੂੰ ਕੋਈ ਹਰਜ ਨਹੀਂ, ਪਤਨੀ ਲੱਗੀ ਰਹਿੰਦੀ, ਸੇਵਾ ਕਰਦੀ ਹੈ, ਗੁਰੂ ਦਾ ਦਿੱਤਾ ਵੀ ਬਹੁਤ ਕੁਛ ਹੈ, ਪਰ ਮੇਰੀ ਮੈਨੂੰ ਇਕਾਗਰਤਾ ਚਾਹੀਦੀ ਹੁੰਦੀ ਹੈ, ਤੁਸੀਂ ਕਿਰਪਾ ਕਰਿਆ ਕਰੋ, ਹਰ ਇੱਕ ਨੂੰ ਨਾ ਦੱਸਿਆ। ਮੈਂ ਕਿਹਾ ਹਰ ਇੱਕ ਨੂੰ ਮੈਂ ਨਹੀਂ ਦੱਸਦਾ ਹੁੰਦਾ, ਮੈਂ ਵੀ ਉਸ ਨੂੰ ਹੀ ਦੱਸਦਾ ਜਿਹਦੇ ਅੰਦਰ ਕੋਈ ਉਮੰਗ ਪੈਦਾ ਹੋਈ, ਤੜਪ ਪੈਦਾ ਹੋਈ। ਮੈਂ ਕਿਹਾ ਮੈਂ ਤਾਂ ਉਸ ਦੇ ਅੰਦਰ ਉਮੰਗ ਦੇਖੀ, ਬੜੀ ਪ੍ਰਬਲ ਉਮੰਗ, ਕਰੋੜਾਂ ਦੀ ਧਨ ਸੰਪਦਾ ਹੋਵੇ, ਹਾਸਪਿਟਲ ਦੀ ਮਾਲਕ ਹੋਵੇ, ਆਪਣਾ ਹਾਸਪਿਟਲ ਹੋਵੇ, ਤੇ ਤਰੰਗ ਪੈਦਾ ਹੋ ਗਈ, ਉਮੰਗ ਪੈਦਾ ਹੋ ਗਈ। ਮੈਂ ਕਿਹਾ ਮੈਂ ਉਸ ਨੂੰ ਦੱਸੇਗਾ, ਹਰ ਇੱਕ ਨੂੰ ਨਹੀਂ ਕਹਿੰਦਾ ਹੁੰਦਾ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਇਹ ਦੋ ਪਿਆਸਾਂ ਅੰਦਰ ਨਹੀਂ ਰਹਿੰਦੀਆਂ। ਫਿਰ ਤੁਸੀਂ ਆਖੋ ਰਾਜਯੋਗ ਦਾ ਕੀ ਮਤਲਬ? ਰਾਜ ਹੁੰਦਾ ਹੈ, ਸਪਰਸ਼ ਨਹੀਂ ਕਰਦਾ, ਪਰਿਵਾਰ ਵਿਚ ਹੁੰਦਾ ਹੈ, ਨਿਰਲੇਪ ਪਾਉਂਦਾ ਹੈ, ਸੰਸਾਰ ਵਿਚ ਹੁੰਦਾ ਹੈ, ਉਹ ਨਿਰਲੇਪ ਪਾਉਂਦਾ ਹੈ, ਧਨ ਸੰਪਦਾ ਦੀ ਉਸ ਨੂੰ ਕਮੀ ਨਹੀਂ ਆਉਂਦੀ, ਨਿਰਲੇਪ ਪਾਉਂਦਾ, ਨਿਰਲੇਪ ਹੁੰਦਾ। दो उमंगा अंदर नहीं रहन गया। बस इतनी गल चेते रह, अजे तक गुरु की उमंग नहीं पैदा हुई तो पदार्थां की उमंग होगी, परिवार की होगी, प्रभुता की होगी, तन की होगी, इस करके नहीं आई। अजे तक ये उछाल गुरु का नहीं अंदर पैदा होया तो संसार का होगा, प्रभुता का होगा, और की है। जने जने खने को पूछने की लोड़ भी नहीं जी, की करिए, मन नहीं जुड़ता, कोई उमंग नहीं। मैं उस दिन भी अर्ज की सी ते माफी मंग लवा, अद्धे ते दरबार साहब के सुते पे होंगे ने, जिन्हों असी बड़ा जपीश्वर तपीश्वर कहने वह भी उंगते पे होंगे ने, ते टीवी के उत्ते जब उंग रहे उन्होंने देखते हैं बड़ी निराशा होंगी, माड़ा असर पैंदा, पैड़ा असर पैंदा। अद हो गई दरबार साहब सौण वास्ते जाते हैं, उंगते पे होंगे और टीवी दे दिखाई दें। मैनू कई सजना ने कहा भी उंगते पे बह करे उठ जाओ, तंदरा ने इतना तंग किया। महात्मा बुद्ध दिन नूं दो चार घंटे सौंदे सन, रात नूं साधना करदे सन, एकांत हो जांदी सी, पंछी भी खामोश हो जांदे सन, कोई आवाज नहीं, उहदे च ध्यान साधना करदे सन। पर जैसे निंदरा उहनां नूं छेड़दी सी, तंदरा तंग करदी सी, तो जिस इलाके विच साधना करदे सन पहाड़ां दे उत्ते चाय दीआं पत्तियां आम आउंदीआं सन, खा लैंदे सन। चाह की पत्ती जिसनों अज अज असी चाह कहने ठीक कहने, पुराने ऋषि मुनिया की पकड़ च भी नींद हटाती है, थोड़ी जी खुश्क है, ये चबा लेंदे सन, फिर भी नींद तंग करे फिर चलदे होया ध्यान करते सन। इनू भरमण चक्कर करके कहने बोधी अज भी करते, जिस दरखत के थले बैठना बस उसकी परिक्रमा करनी, चलते रहना, घंटा डेढ़ घंटा चलते रहना, चलदिया चलदिया खून की तेजी आ जाए, तंदरा हट जाए, फिर बैठ के जप कर देना। रात इंज बतीत करते सन, नींद नहीं आन देने, तंदरा नहीं आन देने, संघर्ष से करना पड़ेगा। उमंग जो परमात्मा दी है, तरंग जो परमात्मा दी है, तो साहब इतने कहने अंदर उमंग पैदा हो गई है, प्रभु मिलन की ख्वाहिश पैदा हो गई है, परमात्मा के दर्शनों की चाहत पैदा हो गई। हां जी,
सुनक साधी सरो प्रे गृह सेज विछाई।
सुनी गल कि परमात्मा आ रहा है, कदी कदी मन शब्द के नेड़े चला जाता है, कुछ रस बन जाता है, कदी कदी मन कीर्तन के नेड़े चला जाता है, कुछ रस बन जाता है, कदी कदी पाठ करदे आ जुड़िया होया ने, मैं जुड़िया होया नहीं कह सकता, शब्द दे नेड़े चला जांदा है मन। जैसे हिमालिया पर्वत दे कोई नेड़े भी चला गया है तो शीत लहर ते स्वागत करेगी, जैसे कोई चमन खिड़े हुए चमन दे नेड़े चला गया है सुगंधी महक ते स्वागत करेगी, जैसे कोई अतार दी दुकान दे कोलो लंघया अतर भावे लाया नहीं दुकान दे कोलो लंघे महक ते स्वागत करेगी। जिस दिन किसे दिन मन शब्द दे नेड़े चला जांदा, कीर्तन दे नेड़े चला जांदा, इसे नू कहिए गुरु दे नेड़े चला जांदा, तो रस बन जांदा। वो रस मनुख नू सावधान कर देंदा है कि ये टिकया रवे, ते मनुख अपने अंतिशकरण नू सवारदा है, कोशिश करदा है, यतन करता है, सावधानी रखता है। सुनत संदेश, संदेशा सुनया, यह संदेशा परमात्मा देंदा है, और समझ लेना संदेशा, जिस दिन कीर्तन सुनिया थानू रस आ जाए परमात्मा का संदेशा मैं आ रहा, तो अपने सेजा ठीक कर, अपने अंतिशकरण नू ठीक कर, मैं आ रहा। जिस दिन पाठ करदिया कोई सुरूर तारी हो जाए, यह परमात्मा का संदेश है। जिस दिन गुरुद्वारे आंदे अंदर कोई लटक पैदा हो जाए, समझ लेना प्रभु का संदेश है। साहब कहने सुनत संदेश रोह प्रे गृह सहज वसाई। परमात्मा वास्ते अंतिशकरण की सेजा शुभ गुणा नाल बिछाई, इते खेड बन सकती है, वो रस होर उस उमंग नू वधा देंदा है, वो थोड़ा जिहा रस उस सरूर नू होर वधा देंदा है, उस खिच नू होर वधा देंदा है। हां जी,
भ्रम भ्रम आयो पाओ नदर ना पाई।
पर एक तीरथ से गए दूजे तीरथ से गए, एक सत्संग दे च गए दूजे सत्संग दे च गए, ਪਾਠ ਕੀਤਾ, ਪੂਜਾ ਕੀਤੀ, ਖੇਡ ਨਹੀਂ ਬਣੇ। ਉਮੰਗ ਆਖਰ ਉਮੰਗ ਢਿੱਲੀ ਪੈ ਜਾਂਦੀ ਹੈ। ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਿਆ ਉੱਪਰ ਉੱਠਦਾ ਬੁਲੰਦੀਆਂ ਨੂੰ, ਇੰਝ ਲੱਗਦਾ ਜਿਵੇਂ ਆਸਮਾਨ ਨਾਲ ਟਕਰਾਏਗਾ। ਦੋ ਦੋ ਸੌ ਫੁੱਟ ਉੱਚੇ ਫੁਆਰੇ ਮੈਂ ਦੇਖੇ ਨੇ। ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਬੁਲੰਦੀਆਂ ਨੂੰ ਛੂੰਹਦਾ, ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਫਿਰ ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ, ਹਰ ਚੀਜ਼ ਨੂੰ, ਸਿਰਫ ਪਾਣੀ ਨੂੰ ਨਹੀਂ। ਤੁਸੀਂ ਕੁਛ ਵੀ ਉੱਪਰ ਸੁੱਟੋ ਥੱਲੇ ਆਏਗਾ ਕਸ਼ਿਸ਼ ਹੈ। ਲੇਕਿਨ ਭਾਰਤੀ ਮਹਾਂਪੁਰਸ਼ਾਂ ਦੇ ਪਕੜ ਵਿੱਚ ਇੱਕ ਹੋਰ ਖਿਆਲ ਵੀ ਆਇਆ, ਸਾਡੀ ਜਿਹੜੀ ਸੁਰਤ ਹੈ ਕਦੀ ਉੱਚੀ ਉੱਠਦੀ ਹੈ, ਬੁਲੰਦੀਆਂ ਨੂੰ ਛੂੰਹਦੀ ਹੈ। ਸ਼ਬਦ ਨੂੰ ਸੁਣ ਕੇ, ਪਾਠ ਕਰਕੇ, ਸਤਸੰਗ ਕਰਕੇ ਕਿਸੇ ਕਿਸੇ ਦਿਨ ਬੁਲੰਦੀਆਂ ਨੂੰ ਛੂੰਹਦੀ ਹੈ। ਉਸ ਦਿਨ ਮਨ ਹੌਲਾ ਹੁੰਦਾ, ਬੋਧ ਮਾਨੋ ਸਾਰੇ ਗਿਰ ਗਏ ਨੇ, ਸੁਰਤ ਉੱਚੀ ਉੱਠਦੀ ਹੈ। ਧਰਤੀ ਦੀ ਕਸ਼ਿਸ਼ ਸੁਰਤ ਨੂੰ ਫਿਰ ਥੱਲੇ ਖਿੱਚਦੀ ਹੈ। ਤੇ ਧਰਤੀ ਦੀ ਕਸ਼ਿਸ਼ ਕੀ ਹੈ? ਕੋਈ ਧਨ ਦੀ ਕਸ਼ਿਸ਼, ਰੂਪ ਦੀ ਕਸ਼ਿਸ਼, ਸਭ ਸਰੀਰ ਧਰਤੀ ਔਰ ਕੀ ਹੈ? ਰੂਪ ਵੀ ਧਰਤੀ ਹੈ, ਧਨ ਵੀ ਧਰਤੀ ਹੈ, ਸਭ ਕੁਝ ਧਰਤੀ ਹੈ। ਕਿਸੇ ਪਦਾਰਥ ਦੀ ਕਸ਼ਿਸ਼, ਕਿਸੇ ਰੂਪ ਦੀ ਕਸ਼ਿਸ਼, ਕਿਸੇ ਧਨ ਸੰਪਦਾ ਦੀ ਕਸ਼ਿਸ਼ ਫਿਰ ਅੰਦਰ ਪੈਦਾ ਹੋਈ। ਇਹ ਉੱਪਰ ਉੱਠਿਆ ਹੋਇਆ ਪਾਣੀ ਫਿਰ ਥੱਲੇ, ਫਿਰ ਥੱਲੇ। ਕਬਹੂ ਜੀਵੜਾ ਉਬ ਚੜਤ ਹੈ, ਕਬਹੂ ਜਾਏ ਭਇਆ ਲੈ। ਬੜਾ ਉੱਚਾ ਉੱਠਿਆ ਸੀ ਕੀਰਤਨ ਸੁਣ ਕੇ, ਬੜਾ ਉੱਚਾ ਉੱਠਿਆ ਸੀ ਪਾਠ ਕਰਕੇ, ਜਪ ਤਪ ਕਰਕੇ, ਫਿਰ ਥੱਲੇ, ਫਿਰ ਥੱਲੇ। ਕਾਰਨ ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਤੋਂ ਇਹ ਪਾਣੀ ਨਿਕਲਿਆ ਨਹੀਂ, ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਚ ਕੋਈ ਚੀਜ਼ ਉੱਪਰ ਗਈ ਨਹੀਂ, ਥੱਲੇ ਆਏਗੀ। ਜਿਨ੍ਹਾਂ ਦੀ ਸੁਰਤ ਇਸ ਕਸ਼ਿਸ਼ ਦੇ ਦਾਇਰੇ ਤੋਂ ਅੱਗੇ ਲੰਘ ਜਾਂਦੀ ਹੈ, ਉਹਨਾਂ ਦੇ ਭਾਵੇਂ ਬੰਦ ਬੰਦ ਵੀ ਕੱਢ ਦਿਓ, ਸੁਰਤ ਥੱਲੇ ਨਹੀਂ ਆਏ, ਨਹੀਂ ਆਏ। ਚਿਣ ਦੇ ਉਹਨਾਂ ਨੂੰ ਦੀਵਾਰ ਵਿੱਚ ਜ਼ਿੰਦਾ, ਸੁਰਤ ਥੱਲੇ ਨਹੀਂ ਆਏਗੀ, ਹੈ ਹੀ ਨਹੀਂ ਥੱਲੇ, ਲੰਘ ਗਈ ਇਤਨੀ ਉੱਪਰ, ਇਤਨੀ ਬੁਲੰਦੀਆਂ ਤੇ ਚਲੀ ਗਈ ਹੈ, ਜ਼ਮੀਨ ਨਹੀਂ ਖਿੱਚ ਸਕਦੀ, ਨਾ ਧਨ ਖਿੱਚ ਸਕਦਾ, ਨਾ ਰੂਪ ਖਿੱਚ ਸਕਦਾ। ਜ਼ਮੀਨ ਦੀ ਕਸ਼ਿਸ਼ ਹੀ ਘੱਟ ਗਈ, ਜ਼ਮੀਨ ਦੀ ਕਸ਼ਿਸ਼ ਹੀ ਨਹੀਂ ਰਹੀ। ਜੋ ਅਸਥੂਲ ਚੀਜ਼ਾਂ ਦੇ ਨਾਲ ਇਹ ਧਰਤੀ ਵਿਵਹਾਰ ਕਰਦੀ ਹੈ, ਮਨੁੱਖ ਦੀ ਸੁਰਤ ਦੇ ਨਾਲ ਵੀ ਕਰਦੀ ਹੈ, ਮਨੁੱਖ ਦੀ ਸਮਝ ਦੇ ਨਾਲ ਵੀ ਕਰਦੀ ਹੈ, ਉੱਚੀ ਉੱਠੀ ਸੁਰਤ। ਤੇ ਕਈ ਦਫਾ ਮਨੁੱਖ ਨੂੰ ਐਸਾ ਖਿਆਲ ਆਉਂਦਾ ਹੁਣ ਇਹ ਹਮੇਸ਼ਾ ਹੀ ਬਣੀ ਰਹੇਗੀ, ਨਹੀਂ ਬਣੀ ਰਹਿੰਦੀ, ਚੰਗਿਆਂ ਚੰਗਿਆਂ ਦੀ ਨਹੀਂ ਬਣੀ ਰਹਿੰਦੀ। ਸਵੇਰੇ ਬੜੇ ਗੁਰਮੁਖ ਸਨ, ਸ਼ਾਮ ਨੂੰ ਮਨਮੁਖ ਬਣੇ ਬੈਠੇ ਨੇ। ਸਵੇਰੇ ਬੜੇ ਸੰਤੋਸ਼ ਸਨ, ਸ਼ਾਮ ਨੂੰ ਲੋਭੀ ਹੋਏ ਬੈਠੇ ਨੇ। ਸਵੇਰੇ ਤੇ ਬੜੇ ਸ਼ਾਂਤਮਈ ਮਿਲੇ ਸਨ, ਸ਼ਾਮ ਨੂੰ ਕ੍ਰੋਧੀ ਹੋਏ ਬੈਠੇ ਨੇ। ਥੱਲੇ ਆ ਗਏ ਪਾਣੀ, ਥੱਲੇ ਆ ਗਿਆ ਫਿਰ ਉਸੇ ਜਗ੍ਹਾ ਤੇ ਆ ਗਿਆ ਜਿੱਥੋਂ ਉੱਠਿਆ ਸੀ। ਯਕੀਨ ਜਾਣੋ, ਜਪ ਤਪ ਕਰਕੇ ਜਿਸ ਬੁਲੰਦੀ ਨੂੰ ਛੋਇਆ, ਕਈ ਦਫਾ ਦੇਖਦੇ ਹਾਂ ਫਿਰ ਉਸੇ ਨਿਸ਼ਚਤਾ ਦੇ ਚ ਆ ਗਏ ਜਿੱਥੋਂ ਉੱਠੇ ਸੀ। ਇਹ ਬਹੁਤ ਸਾਰੇ ਅਭਿਆਸੀਆਂ ਦਾ ਅਨੁਭਵ ਹੈ, ਭਾਵੇਂ ਕੁਝ ਕਬੂਲਣ ਭਾਵੇਂ ਨਾ ਕਬੂਲਣ, ਹਕੀਕਤ ਇਹੀ ਹੈ, ਅਸਲੀਅਤ ਹੈ। ਭਰਮ ਭਰਮ ਆਏ, ਬੜੀ ਮਿਹਨਤ ਕੀਤੀ, ਇਧਰ ਗਏ ਉਧਰ ਗਏ, ਉਧਰ ਜਪ ਕੀਤਾ ਤਪ ਕੀਤਾ, ਇੱਕ ਤੀਰਥ ਤੇ ਗਏ ਦੂਸਰੇ ਤੀਰਥ ਤੇ ਗਏ, ਖੇਡ ਨਾ ਬਣੇ, ਉਹ ਦ੍ਰਿਸ਼ ਨਹੀਂ ਦਿਖਾਈ ਦਿੱਤਾ, ਔਰ ਇਸ ਤਰ੍ਹਾਂ ਭਟਕਣਾ ਵਿਅਰਥ ਚਲੀ ਗਈ। ਹਾਂਜੀ,
ਇਨ ਵਿਦ ਹੀ ਆਰੋ ਧੀਰਾ ਨਿਮਾਨੋ।
ਕਿਵੇਂ ਇਹ ਮਨ ਧੀਰਜ ਰੱਖੇ, ਕਿਸ ਤਰ੍ਹਾਂ ਧੀਰਜ ਰੱਖੇ? ਹੇ ਪਰਿਪੂਰਨ ਪਰਮਾਤਮਾ, ਮਿਲ ਸਾਜਨ ਤੁਝ ਕੁਰਬਾਨ। ਤੂੰ ਮਿਲੇ ਤੇ ਧੀਰਜ ਹੋਵੇ, ਤੈਥੋਂ ਕੁਰਬਾਨ ਜਾਈਏ, ਤੈਥੋਂ ਸਦਕੇ ਜਾਈਏ। ਤੂੰ ਮਿਲ, ਹੁਣ ਤੂੰ ਮਿਲ ਤੇ ਧੀਰਜ ਬਣੇ, ਤੈਥੋਂ ਬਿਨਾਂ ਧੀਰਜ ਨਹੀਂ ਰਹਿੰਦਾ। ਹਾਂਜੀ,
ਮਿਲ ਸਾਜਨ ਹਾਂ ਤੁਝ ਕੁਰਬਾਨ, ਸੇਜ ਵਿਸ਼ੀ ਧਾਨ ਤੰਤਾ।
ਇਸ ਤਰ੍ਹਾਂ ਆਖਿਆ ਜਾਂਦਾ, ਦੂਰੀ ਤੇ ਕੁਛ ਵੀ ਨਹੀਂ ਹੈ, ਪਰਮਾਤਮਾ ਨਹੀਂ ਦਿਖਾਈ ਦਿੰਦਾ ਦੂਰੀ ਕਰਕੇ ਨਹੀਂ ਦਿਖਾਈ, ਐਸੀ ਗੱਲ ਨਹੀਂ ਹੈ। ਪਰਮਾਤਮਾ ਨਹੀਂ ਦਿਖਾਈ ਦਿੰਦਾ ਇਸ ਕਰਕੇ ਨਹੀਂ ਦਿਖਾਈ ਦਿੰਦਾ, ਬਹੁਤ ਨੇੜੇ ਹੈ। ਅੱਖਾਂ ਦੇ ਉੱਤੇ ਤਸਵੀਰ ਰੱਖ ਲਈ ਹੈ, ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਨੇੜੇ, ਥੋੜੀ ਦੂਰੀ ਚਾਹੀਦੀ ਹੈ। ਤੇ ਮੈਂ ਅਕਸਰ ਉਦਾਹਰਣ ਦੇਣਾ ਹੁੰਦਾ, ਅੱਖ ਦੇ ਵਿੱਚ ਕੋਈ ਰੜਕ ਪੈ ਗਈ ਹੈ, ਅੱਖਾਂ ਆਸਮਾਨ ਨੂੰ ਵੇਖਦੀਆਂ ਨੇ, ਸੂਰਜ ਚੰਦ ਤਾਰਿਆਂ ਨੂੰ ਵੇਖਦੀਆਂ, ਸ਼ਹਿਰ ਨੂੰ ਵੇਖਦੀਆਂ, ਲੱਖਾਂ ਮਨੁੱਖਾਂ ਦੇ ਇਕੱਠ ਨੂੰ ਵੇਖਦੀਆਂ, ਅੰਦਰ ਇੱਕ ਰੜਕ ਪੈ ਗਈ, ਦੂਜੇ ਨੂੰ ਕਹਿੰਦੇ ਦੇਖ ਮੇਰੀ ਅੱਖ ਚ ਕੀ ਪੈ ਗਿਆ। ਅੱਧ ਹੋ ਗਈ ਅੱਖਾਂ, ਇਤਨਾ ਕੁਛ ਦੇਖਦੀਆਂ, ਇੰਨੀ ਜਿਹੀਆਂ ਰੜਕ ਬਿਲਕੁਲ ਮਾਮੂਲੀ ਜਿਹੀ ਅੰਦਰ ਪੈ ਗਈ, ਇਹ ਨਹੀਂ ਦਿਖਾਈ ਦਿੰਦੀ ਪਈ। ਕਿਉਂ ਨਹੀਂ ਦਿਖਾਈ ਦਿੰਦੀ ਪਈ? ਬਹੁਤ ਨੇੜੇ, ਬਹੁਤ ਨੇੜੇ। ਪਰਮਾਤਮਾ ਨਹੀਂ ਦਿਖਾਈ ਦਿੰਦਾ, ਇਹ ਨਹੀਂ ਕਿ ਬਹੁਤ ਦੂਰ ਹੈ, ਪਰਮਾਤਮਾ ਨਹੀਂ ਦਿਖਾਈ ਦਿੰਦਾ, ਬਹੁਤ ਨੇੜੇ ਹੈ। ਅੱਖ ਦੇ ਚ ਰੜਕ ਪੈ ਜਾਏ ਨਹੀਂ ਦਿਖਾਈ ਦਿੰਦੀ, ਤੇ ਉਹ ਤੇ ਅੱਖਾਂ ਦੇ ਵਿੱਚ ਬੈਠਾ ਹੋਇਆ, ਅੱਖਾਂ ਕਿਵੇਂ ਵੇਖਣ? ਇਸ ਵਾਸਤੇ ਆਖਿਆ ਗਿਆ ਕਿ ਅੱਖਾਂ ਨਹੀਂ ਵੇਖ ਸਕਦੀਆਂ। ਨਾਨਕ ਸੇ ਅੱਖੜੀਆਂ ਬੇਅੰਨ ਦਿਨੀ ਸੰਦੋ ਮਾਂ ਪਿਰ, ਅੱਖਾਂ ਦੇ ਵਿੱਚ ਹੈ। ਇੱਕ ਰੜਕ ਪੈ ਜਾਏ ਇੰਨੀ ਨੇੜੇ ਅੱਖ ਨੂੰ ਨਹੀਂ ਦਿਖਾਈ ਦੇਦੀ, ਉਹ ਤੇ ਅੱਖਾਂ ਦੇ ਵਿੱਚ ਬੈਠਾ। ਇਸ ਵਾਸਤੇ ਤੀਜਾ ਨੇਤਰ ਇੱਥੇ ਮੰਨਦੇ, ਬ੍ਰਾਹਮਣ ਇੱਥੇ ਟਿੱਕਾ ਲੈਂਦੇ ਨੇ, ਇੱਥੇ ਤੀਜੀ ਅੱਖ ਮੰਨਦੇ ਨੇ, ਅਨੁਭਵ ਪ੍ਰਕਾਸ਼। ਉਸ ਤੀਜੇ ਨੇਤਰ ਦੇ ਖੁੱਲਦਿਆਂ ਹੀ ਪਤਾ ਚੱਲ ਜਾਂਦਾ ਉੱਥੇ ਬਹੁਤ ਨੇੜੇ, ਰੋਮ ਰੋਮ ਦੇ ਚ ਹੈ, ਜ਼ਰੇ ਜ਼ਰੇ ਦੇ ਚ ਹੈ। ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਦੂਰ ਹੈ, ਦੂਰ ਹੈ, ਐਸਾ ਨਹੀਂ ਹੈ। ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਬਹੁਤ ਨੇੜੇ ਹੈ, ਬਹੁਤ ਨੇੜੇ। ਤੋ ਸੁਣਿਆ ਹੈ ਵੀ ਪਰਮਾਤਮਾ ਤੇ ਜੀਵ ਇਸਤਰੀ ਤੇ ਇਕੱਠੇ ਨੇ, ਇੱਕੋ ਹੀ ਸਹਿਜਾ ਤੇ ਨੇ, ਫਿਰ ਵੀ ਨਹੀਂ ਦਿਖਾਈ ਦੇ ਰਿਹਾ। ਇਸੇ ਹੀ ਸਰੀਰ ਦੇ ਅੰਦਰ ਪਰਮਾਤਮਾ ਬੈਠਾ, ਨਹੀਂ ਦਿਖਾਈ ਦੇ ਰਿਹਾ, ਨਹੀਂ ਮਹਿਸੂਸ ਹੋ ਰਿਹਾ। ਹਾਂਜੀ,
ਧਾਨ ਸੂਤੇ ਫਿਰ ਸਾਧ ਜਾਗੰਤਾ,
ਮਹਿਸੂਸ ਨਾ ਹੋਣਾ, ਦਿਖਾਈ ਨਾ ਦੇਣਾ। ਸਭ ਇੱਥੇ ਕਹਿੰਦੇ ਨੇ ਕਿ ਜੀਵ ਇਸਤਰੀ ਸੁੱਤੀ ਪਈ ਹੈ, ਅਚੇਤ ਹੈ। ਪਰਮਾਤਮਾ ਵਿੱਚ ਨਿੱਤਾ ਜਾਗਣਾ, ਉਹਦੇ ਚ ਸੋਣਾ ਨਹੀਂ ਹੈ, ਤੇ ਜੀਵ ਇਸਤਰੀ ਵਿੱਚ ਜਾਗਣਾ ਕੋਈ ਨਹੀਂ। ਕਹਿੰਦੇ ਨੇ ਹੁਫਤਾ ਰਾ ਹੁਫਤਾ ਇੱਕ ਉਨਦ ਵਿਦਾਰ, ਸੁੱਤੇ ਮਨੁੱਖ ਨਾਲ ਸੰਬੰਧ ਨਹੀਂ ਜੁੜਦਾ। ਪਰਮਾਤਮਾ ਜਾਗਿਆ ਹੋਇਆ, ਜੀਵ ਇਸਤਰੀ ਸੁੱਤੀ ਹੋਈ ਹੈ, ਤੇ ਸੁੱਤੇ ਦਾ ਜਾਗੇ ਹੋਏ ਨਾਲ ਵੀ ਸੰਬੰਧ ਨਹੀਂ ਜੁੜਦਾ। ਪਰਮਾਤਮਾ ਤੇ ਜਾਗਿਆ ਹੋਇਆ, ਸਤਿਗੁਰ ਜਾਗਤਾ ਹੈ ਦੇਵ, ਤੇ ਜੀਵਨ ਅਚੇਤ ਹੈ, ਜੀਵ ਅਚੇਤ ਹੈ। ਕਹਿੰਦੇ ਨੇ ਆਮ ਮਨੁੱਖ 10-11% ਜਾਗੇ ਹੋਏ ਨੇ, ਬਾਕੀ ਸਾਰੀਆਂ ਸ਼ਕਤੀਆਂ ਸੁੱਤੀਆਂ ਪਈਆਂ ਨੇ। ਜਿਨ੍ਹਾਂ ਨੂੰ ਅਸੀਂ ਦਾਰਸ਼ਨਿਕ ਕਹਿੰਦੇ ਹਾਂ, ਫਿਲਾਸਫਰ ਕਹਿੰਦੇ ਹਾਂ, ਚੋਟੀ ਦੇ ਸਾਇੰਟਿਸਟ ਕਹਿ ਦਿੰਦੇ ਹਾਂ, ਇਹ 13-14 ਵੱਧ ਤੋਂ ਵੱਧ 15% ਜਾਗੇ ਨੇ, ਬਾਕੀ ਇਹ ਵੀ ਸੁੱਤੇ ਹੋਏ ਨੇ। ਇੱਥੇ ਤੱਕ ਪਰਮਾਤਮਾ ਦੀ ਉਮੰਗ ਨਹੀਂ ਪੈਦਾ ਹੋਵੇਗੀ। ਇਹ ਤੇ ਕਿਤੇ 20% ਕੋਈ ਜਾਗੇ, 21% ਕੋਈ ਜਾਗੇ, ਜਾਗਣਾ ਹੋਰ ਵੱਧ ਹੈ। ਇਹ ਜਾਗ੍ਰਿਤੀ ਇਸ ਗੱਲ ਦਾ ਸਬੂਤ ਹੋਵੇਗੀ ਇਸ ਮਨੁੱਖ ਦੇ ਅੰਦਰ, ਦੁਨੀਆਂ ਬੇਮੈਨੀ ਹੋ ਜਾਏਗੀ, ਪਰਮਾਤਮਾ ਦੀ ਉਮੰਗ ਪੈਦਾ ਹੋ ਜਾਏਗੀ। ਨਹੀਂ ਪੈਦਾ ਹੋਈ, ਸੁੱਤਾ ਹੋਇਆ, ਜੀਵਨ ਚੇਤਨਾ ਸੁੱਤੀ ਹੋਈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਜਿਹਦੇ ਅੰਦਰ ਉਮੰਗ ਨਹੀਂ ਹੈ, ਸ਼ਕਤੀ ਸੁੱਤੀ ਪਈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ। ਸਾਇੰਟਿਸਟ ਦੇ ਅੰਦਰ ਵੀ ਨਹੀਂ ਪੈਦਾ ਹੁੰਦੀ, ਵੱਧ ਤੋਂ ਵੱਧ 14-15% ਜਾਗਿਆ ਹੈ। ਆਮ ਮਨੁੱਖਾਂ ਚ ਨਹੀਂ ਆਉਂਦੀ, ਉਹ ਤੇ 10-9 ਜਾਂ 11 ਤੱਕ ਜਾਗੇ ਨੇ। ਪਸ਼ੂਆਂ ਬਾਰੇ ਕਹਿੰਦੇ 4-5% ਜਾਗੇ ਨੇ। ਬਨਸਪਤੀ ਬਾਰੇ ਕਹਿੰਦੇ ਸਿਰਫ 1% ਜਾਗੀ ਹੈ, 1%। ਵੱਧ ਤੋਂ ਵੱਧ ਕੋਈ ਫੁੱਲ, ਕੁਛ ਬਨਸਪਤੀ ਜੋ 2% ਜਾਗੇ ਨੇ, ਜੈਸੇ ਚੋਈ ਮੋਈ ਐਂ ਹੱਥ ਲਾਈਏ ਤੇ ਮੁੜ ਜਾਂਦੀ ਹੈ। ਕੁਝ ਦਰਖਤ ਮਹਿਸੂਸ ਕਰਦੇ ਨੇ, ਪਰ ਉਹ 2% ਜਾਗੇ ਨੇ। ਮਨੁੱਖ 15% ਵੀ ਜਾਗੇ ਹੋਵੇ ਤੇ ਰੱਬੀ ਉਮੰਗ ਨਹੀਂ ਪੈਦਾ ਹੁੰਦੀ। ਬਨਸਪਤੀ ਚ ਕਿੱਥੋਂ ਪੈਦਾ ਹੋਵੇ, ਉਹ ਤੇ 1-2% ਹੈ। ਪਸ਼ੂ ਚ ਕਿੱਥੋਂ ਪੈਦਾ ਹੋਵੇ, ਉਹ ਤੇ 4-5% ਹੈ। ਸਾਇੰਟਿਸਟ ਦੇ ਅੰਦਰ ਵੀ ਨਹੀਂ ਪੈਦਾ ਹੁੰਦੀ, ਦਾਰਸ਼ਨਿਕ ਫਿਲਾਸਫਰ ਦੇ ਅੰਦਰ ਵੀ ਨਹੀਂ ਆਉਂਦੀ। ਬੜੇ ਬੜੇ ਪ੍ਰਿੰਸੀਪਲ, ਬੜੇ ਬੜੇ ਪ੍ਰੋਫੈਸਰ, ਬੜੇ ਬੜੇ ਆਲਮ ਫਾਜ਼ਲ, ਲਾਇਰ, ਡਾਕਟਰ, ਇੰਜੀਨੀਅਰ, ਉਹਨਾਂ ਚ ਵੀ ਨਹੀਂ ਪੈਦਾ ਹੁੰਦੀ। ਇੱਕ ਸੱਜਣ ਬਹਿਸ ਕਰਨ ਆ ਗਿਆ ਸੀ, ਤੇ ਬਹਿਸ ਦਾ ਮੌਜੂ ਵੀ ਭਾਵੇਂ ਬੇਡੰਗਾ ਸੀ, ਪਰ ਬਹਿਸ ਕਰਨ ਦਾ ਢੰਗ ਵੀ ਬੇਡੰਗਾ ਸੀ। ਵਿਚਾਰ ਵਟਾਂਦਰਾ ਨਹੀਂ ਸੀ, ਪੈ ਸੀ, ਜਿਵੇਂ ਕਹਿੰਦੇ ਰੱਬ ਨੇੜੇ ਕਿ ਗੁਸਨ ਨੇੜੇ। ਤੇ ਨਾਲ ਉਹਨਾਂ ਦੇ ਜਿਹੜਾ ਸਾਥੀ ਸੀ ਵੀ ਇਹ ਇੰਜੀਨੀਅਰ ਨੇ, ਕੋਈ ਮਾੜੇ ਮੋਟੇ ਆਦਮੀ ਨਹੀਂ ਨੇ। ਤੇ ਗਿਆਨੀ ਜੀ ਇਹਨਾਂ ਦੀਆਂ ਦਲੀਲਾਂ ਸੁਣਨ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਅਸੀਂ ਢੰਗ ਨਾਲ ਜਵਾਬ ਦੇਵੇ ਇੰਜੀਨੀਅਰ ਨੇ। ਮੈਂ ਕਿਹਾ ਦੇਖੋ ਬੰਦੇ ਦੀ ਕਾਰ ਖਰਾਬ ਹੋ ਜਾਏ ਸਕੂਟਰ ਖਰਾਬ ਹੋ ਜਾਏ ਤਾਂ ਡੈਂਟਿਸਟ ਕੋਲ ਥੋੜ੍ਹੀ ਜਾਂਦਾ ਮੋਟਰ ਮਕੈਨਿਕ ਕੋਲ ਜਾਏਗਾ। ਤੇ ਜੇ ਦੰਦ ਖਰਾਬ ਹੋ ਜਾਏ ਤੇ ਮੋਟਰ ਮਕੈਨਿਕ ਕੋਲ ਥੋੜ੍ਹੀ ਜਾਂਦਾ ਜਿਹੜੇ ਹਥੋੜੇ ਨਾਲ ਮੋਟਰ ਠੀਕ ਕਰੇਗਾ ਫਿਰ ਉਸੇ ਨਾਲ ਹੀ ਦੰਦ ਠੀਕ ਕਰ ਦੇਗਾ ਸਰ ਉਹ ਡੈਂਟਿਸਟ ਕੋਲ ਜਾਣਾ ਪੈਂਦਾ। ਮੈਂ ਕਿਹਾ ਇੰਜੀਨੀਅਰ ਨੇ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ ਧਰਮ ਬਾਰੇ ਕੀ ਜਾਣਦੇ ਨੇ ਕੱਖ। ਜਿਵੇਂ ਮੈਂ ਇੰਜੀਨੀਅਰਿੰਗ ਬਾਰੇ ਬਿਲਕੁਲ ਨਿਲ ਹਾਂ ਮੈਂ ਕਿਹਾ ਮੈਂ ਇਹਨਾਂ ਨੂੰ ਧਰਮ ਬਾਰੇ ਬਿਲਕੁਲ ਨਿਲ ਮੰਨਦਾ ਕੁਛ ਵੀ ਨਹੀਂ ਮੈਂ ਬਿਲਕੁਲ ਨਿਲ ਮੰਨਦਾ ਕੁਛ ਵੀ ਨਹੀਂ ਤਾਲਮੇਲ ਬੈਠੇਗਾ ਨਹੀਂ ਵਿਚਾਰ ਵਟਾਂਦਰੇ ਦਾ। ਇੰਜੀਨੀਅਰ ਹੋਣਗੇ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ ਮੈਂ ਧਰਮ ਦੇ ਸੰਬੰਧ ਚ ਇਹਨਾਂ ਨੂੰ ਜ਼ੀਰੋ ਸਮਝਦਾ ਕੁਛ ਵੀ ਨਹੀਂ ਮੈਂ ਇੰਜੀਨੀਅਰਿੰਗ ਦੇ ਸੰਬੰਧ ਚ ਬਿਲਕੁਲ ਜ਼ੀਰੋ ਹਾਂ ਮੈਨੂੰ ਕੁਛ ਵੀ ਨਹੀਂ ਪਤਾ। ਮੈਂ ਕਿਹਾ ਮੈਂ ਕਬੂਲ ਕਰਦਾ ਮੈਂ ਇੰਜੀਨੀਅਰਿੰਗ ਬਾਰੇ ਕੁਛ ਵੀ ਨਹੀਂ ਜਾਣਦਾ ਨਿਲ ਹਾਂ ਮੈਂ ਬਿਲਕੁਲ ਜ਼ੀਰੋ ਇਹਨਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਧਰਮ ਬਾਰੇ ਬਿਲਕੁਲ ਮੈਂ ਜ਼ੀਰੋ ਪਰ ਉਹਨਾਂ ਦਾ ਹੰਕਾਰ ਇਜਾਜ਼ਤ ਨਾ ਦੇਵੇ ਬੜਾ ਪਰਵਲ ਹੰਕਾਰ ਮੈਂ ਇੰਜੀਨੀਅਰ ਹੋਵੇਗਾ ਇੰਜੀਨੀਅਰ ਤੋਂ ਤੂੰ ਇੰਜੀਨੀਅਰਿੰਗ ਬਾਰੇ ਜਾਣਦਾ ਧਰਮ ਬਾਰੇ ਕੱਖ ਵੀ ਨਹੀਂ ਜਾਣਦਾ। ਮੈਂ ਕਿਹਾ ਮੈਂ ਕੱਖ ਵੀ ਨਹੀਂ ਜਾਣਦਾ ਧਰਮ ਜੋ ਹੈ ਇੰਜੀਨੀਅਰਿੰਗ ਬਾਰੇ ਮੈਂ ਕਬੂਲ ਕਰਦਾ ਤੇ ਵਿਚਾਰ ਤੁਸੀਂ ਧਰਮ ਦੇ ਕਰਨ ਆਏ ਹੋ ਔਰ ਉਹ ਵੀ ਰੱਬ ਨੇੜੇ ਕਿ ਗੁਸੈਨ ਨੇੜੇ। ਦਰਅਸਲ ਜਿਸ ਚੀਜ਼ ਦੀ ਬੰਦੇ ਨੂੰ ਸਮਝ ਹੈ ਤੇ ਹੁਣ ਸਮਝ ਲਵੇ ਮੈਂ ਸਭ ਕੁਝ ਸਮਝਦਾ ਬਸ ਇਹੀ ਅਗਿਆਨ ਦਾ ਹੈ। ਵਕੀਲ ਨੂੰ ਕਹਿ ਸਕਦੇ ਤੂੰ ਕਾਨੂੰਨ ਬਾਰੇ ਜਾਣਦਾ ਲਾਹ ਬਾਰੇ ਜਾਣਦਾ ਮੈਨੂੰ ਨਹੀਂ ਪਤਾ ਲਾਹ ਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੇਰੇ ਤੇ ਸੰਨ 84 ਚ 5-10 ਦਫ਼ਾ ਲਾਈਆਂ ਗਈਆਂ ਨਾ ਅੰਮ੍ਰਿਤਸਰ ਆਉਣ ਤੇ ਵੀ ਮੇਰੇ ਤੇ ਬੰਦੇ ਸੀ ਵੀ ਤੂੰ ਤੁਹਾਡੇ ਬੋਲਣ ਨਾਲ ਇਕੱਠ ਬੜਾ ਹੋ ਜਾਂਦਾ ਇਹ ਹੋ ਜਾਂਦਾ ਉਹ ਹੋ ਜਾਂਦਾ ਤੇ ਮੈਂ ਇੱਕ ਕਰਦਾ ਤਾਂ ਮੈਂ ਕਥਾ ਹੋਰ ਤਾਂ ਕੋਈ ਦੇਸ਼ ਦਰੋਈ ਦੀ ਗੱਲ ਨਹੀਂ ਦੇਸ਼ ਨਾਲ ਮੈਨੂੰ ਪਿਆਰ ਹੈ। 4-5 ਦਫ਼ਾ ਲਾਈਆਂ ਨਾ ਮੇਰੇ ਤੇ ਉਹਨਾਂ ਦਫ਼ਾ ਦੇ ਚ ਕੋਈ 109 ਵੀ ਸੀ ਤੇ ਬਰਨਾਲਾ ਸਾਹਿਬ ਮੈਨੂੰ ਗੁਰਦੁਆਰਾ ਰਕਾਬਗੰਜ ਮਿਲ ਗਿਆ। ਮੈਂ ਕਿਹਾ ਨਵੀਂ ਦਫ਼ਾ ਵੀ ਮੇਰੇ ਤੇ ਲੱਗ ਗਈ ਹੈ ਇਹ ਕੀ ਆਉਂਦੀ? ਕਹਿੰਦੇ ਇਹ ਤੇ ਅਵਾਰਾ ਗਰਦੀ ਦੀ ਆਉਂਦੀ। ਮੈਂ ਕਿਹਾ ਇਹ ਵੀ ਠੀਕ ਹੈ ਕਿਉਂਕਿ ਅਵਾਰਾ ਗਰਦੀ 2 ਦਿਨ ਇਸ ਸ਼ਹਿਰ ਚ 5 ਦਿਨ ਕਿਸੇ ਹੋਰ ਸ਼ਹਿਰ ਚ ਇਹਨਾਂ ਨੇ ਠੀਕ ਹੀ ਦਫ਼ਾ ਲਾਈ ਹੈ ਅਵਾਰਾ ਹੀ ਹੈ ਅਵਾਰਾ ਗਰਦੀ ਕਰਦਾ ਰਹਿੰਦਾ। ਮੈਨੂੰ ਸਮਝ ਨਹੀਂ ਸੀ ਤੇ ਬਰਨਾਲਾ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਇਹ ਦਫ਼ਾ ਲੱਗੀ ਹੈ ਇੱਕ ਨਵਾਂ ਨੋਟਿਸ ਵੀ ਆਇਆ ਮੈਨੂੰ ਸੰਮਨ ਆਇਆ ਇਹ ਕੀ ਆਉਂਦਾ? ਕਹਿੰਦੇ ਕਿ ਗਿਆਨੀ ਜੀ ਹੈਰਾਨ ਹੈ ਤੇ ਅਵਾਰਾ ਗਰਦੀ। ਮੈਂ ਕਿਹਾ ਅੱਛਾ ਇਹਨਾਂ ਨੂੰ ਵੀ ਪਤਾ ਹੋਣਾ 2 ਦਿਨ ਕਾਨਪੁਰ ਆਉਂਦਾ 4 ਦਿਨ ਅਲਾਹਾਬਾਦ ਆਉਂਦਾ ਫਿਰ ਕਲਕੱਤੇ ਚਲੇ ਜਾਂਦਾ ਅਵਾਰਾ ਗਰਦੀ ਤੇ ਕਰਦਾ ਹੋਰ ਕੀ ਕਰਦਾ? ਮੁਖਤਸਰ ਅਰਜ਼ੇ ਦਫ਼ਾ ਦਾ ਮੈਨੂੰ ਕੋਈ ਸਮਝ ਨਹੀਂ ਲਾਹ ਬਾਰੇ ਮੈਂ ਕੁਛ ਨਹੀਂ ਜਾਣਦਾ ਕਾਨੂੰਨ ਬਾਰੇ ਮੈਨੂੰ ਕੁਛ ਨਹੀਂ ਪਤਾ। ਮੈਂ ਕਬੂਲ ਕਰਦਾ ਲੇਕਿਨ ਇੱਕ ਵਕੀਲ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਧਰਮ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ ਗੁਰਬਾਣੀ ਬਾਰੇ ਮੈਂ ਕੁਛ ਵੀ ਨਹੀਂ। ਵਕਾਲਤ ਬਾਰੇ ਤੂੰ ਜਾਣਦਾ ਹੋਵੇਗਾ ਗੁਰਬਾਣੀ ਬਾਰੇ ਤੂੰ ਕੀ ਜਾਣਦਾ? ਇੰਜੀਨੀਅਰਿੰਗ ਦੇ ਸੰਬੰਧ ਚ ਤੇਰੇ ਕੋਲ ਗਿਆਨ ਹੋਵੇਗਾ ਧਰਮ ਦੇ ਸੰਬੰਧ ਚ ਕੀ ਹੈ? ਪਰ ਬਦਕਿਸਮਤੀ ਇਹ ਕਿਸੇ ਇੱਕ ਪੱਖ ਦਾ ਬੰਦੇ ਕੋਲ ਗਿਆਨ ਹੋਵੇ ਤੇ ਬੰਦਾ ਕਹਿੰਦਾ ਮੈਂ ਸਾਰੇ ਪੱਖਾਂ ਦਾ ਗਿਆਨੀ ਹਾਂ। ਕਤਾਈ ਐਸਾ ਹੋ ਨਹੀਂ ਸਕਦਾ। ਸਤਿਗੁਰਦੇਵ ਜੀ ਮਹਾਰਾਜ ਅੱਜ ਦੇ ਇਸ ਪਰਮ ਪਵਿੱਤਰ ਵਾਗ ਵਿੱਚ ਫਰਮਾਨ ਪਏ ਕਰਦੇ ਨੇ ਇਹ ਉਮੰਗ ਪੈਦਾ ਉਦੋਂ ਆਉਂਦੀ ਹੈ ਜਦ ਕੋਈ 15-16 ਤੋਂ ਅੱਗੇ ਚਲਾ ਜਾਏ ਬਹੁਤਾ ਜਾਗ ਜਾਏ ਪਰਮਾਤਮਾ ਤੇ ਜਾਗਿਆ ਹੋਇਆ ਤੇ ਜਾਗੇ ਹੋਏ ਨਾਲ ਸੰਬੰਧ ਜੋੜਨ ਵਾਸਤੇ ਜਾਗਰਤੀ ਚਾਹੀਦੀ ਹੈ। ਸੁੱਤਾ ਹੋਇਆ ਮਨੁੱਖ ਨਹੀਂ ਜੁੜ ਸਕੇਗਾ ਜਾਗਰਤੀ ਨੂੰ ਵਧਾਉਣਾ। ਅਕਸਰ ਮੈਂ ਬਿਆਨ ਕਰਦਾ ਹੁੰਦਾ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ। ਜਿਤਨੇ ਜਾਗਦੇ ਜਾਵਾਂਗੇ ਤੇ ਇੱਕ ਦਿਨ ਜਾਗਰਤੀ ਉਸ ਅਵਸਥਾ ਤੱਕ ਪਹੁੰਚੇਗੀ ਉਮੰਗ ਪੈਦਾ ਕਰ ਦੇਗੀ। ਨਹੀਂ ਪੈਦਾ ਹੋਈ ਉਮੰਗ ਅਜੇ ਸੁੱਤੇ ਪਿਆ ਬਸ ਇਹ ਕਬੂਲ ਕਰ ਲੈਣਾ ਚਾਹੀਦਾ। ਨਹੀਂ ਉਛਾਲ ਪੈਦਾ ਹੋਇਆ ਪਰਮਾਤਮਾ ਦੇ ਮਿਲਣ ਦਾ ਅਜੇ 10% 11% ਜਾ ਗਿਆ ਅਜੇ 15 ਤੋਂ ਅੱਗੇ ਨਹੀਂ ਗਏ। ਕੋਈ ਚੋਟੀ ਦਾ ਸਾਇੰਟਿਸਟ ਵੀ 15% ਹੁੰਦਾ ਕੋਈ ਚੋਟੀ ਦਾ ਦਾਰਸ਼ਨਿਕ ਫਿਲਾਸਫਰ ਚਿੰਤਨਕ ਵੀ 14-15 ਹੀ ਹੁੰਦਾ ਇਸ ਤੋਂ ਅੱਗੇ ਨਹੀਂ ਹੁੰਦਾ। ਇਸ ਤੋਂ ਅੱਗੇ ਕੋਈ ਜਾਏ ਤੇ ਜਾਗਰਤੀ ਪੈਦਾ ਹੁੰਦੀ ਹੈ ਵਰਨਾ ਨਹੀਂ। ਔਰ ਇਹ ਕਿਸ ਤਰ੍ਹਾਂ ਹੋਵੇਗੀ? ਵਾਹਿਗੁਰੂ ਮੰਤਰ ਦੇ ਜਪ ਨਾਲ। ਇਸ ਵਾਸਤੇ ਅਨਪੜ੍ਹ ਮਨੁੱਖ ਵੀ ਆਪਣੀ ਸੁੱਤੀ ਹੋਈ ਚੇਤਨਾ ਨੂੰ ਜਗਾ ਸਕਦਾ ਹੈ, ਇੱਕ ਬਹੁਤ ਪੜ੍ਹਾ ਲਿਖਾ ਵੀ ਹੋ ਸਕਦਾ ਸੁੱਤੇ ਦਾ ਸੁੱਤਾ ਰਹਿ ਜਾਏ। ਜੋ ਪ੍ਰਾਣੀ ਗੋਬਿੰਦ ਦਿਆਵੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਤਾਂ ਉਹ ਪਰਮਾਤਮਾ ਤੇ ਜੀਵ ਰੂਪੀ ਇਸਤਰੀ ਇੱਕੋ ਹੀ ਸਹਿਜਾ ਤੇ ਨੇ। ਧਨ ਸੋਤੀ ਫਿਰ ਸਦ ਜਾਗਨਤਾ, ਮਿਲਾਪ ਕਿਉਂ ਨਹੀਂ, ਜੀਵਨ ਚੇਤਨਾ ਅਚੇਤ ਹੈ, ਸੁੱਤੀ ਪਈ ਹੈ, ਪਰਮਾਤਮਾ ਜਾਗੇ ਹੋਇਆ ਸੁਚੇਤ ਹੈ। ਹਾਂਜੀ,
ਪੀਓ ਮਧਰੋ ਧਾਨ ਮਤਵੰਤ।
ਅਚੇਤ ਕਿਸ ਕਰਕੇ? ਮਧਰੋ ਸ਼ਰਾਬ ਨੂੰ ਕਹਿੰਦੇ ਨੇ। ਇਹਨੇ ਧਨ ਦਾ ਨਸ਼ਾ ਚੜਾਇਆ, ਪ੍ਰਭਤਾ ਦਾ ਨਸ਼ਾ ਚੜਾਇਆ ਹੋਇਆ, ਔਰ ਇਸ ਤੋਂ ਇਲਾਵਾ ਗਿਆਨ ਦਾ ਨਸ਼ਾ, ਗਿਆਨ ਦਾ ਵੀ ਨਸ਼ਾ ਹੁੰਦਾ, ਪੜ੍ਹਾਈ ਦਾ ਵੀ ਨਸ਼ਾ ਹੁੰਦਾ, ਨਸ਼ੇ ਚ ਚੁੱਕ। ਪੀਓ ਮਧਰੋ ਧਨ ਮਤ, ਮਧਰੋ ਸ਼ਰਾਬ, ਜੋ ਬਨ ਧਨ ਪ੍ਰਭਤਾ ਕੈ ਮਦ ਮੈਂ ਹੈ। ਜੋਬਨ ਦਾ ਨਸ਼ਾ, ਜਵਾਨੀ ਦਾ ਨਸ਼ਾ, ਧਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ, ਨਸ਼ੇ ਕਰਕੇ ਅਚੇਤ ਹੈ। ਇਹ ਨਸ਼ਾ ਉਤਰੇ ਤੇ ਸੁਚੇਤ ਹੋਵੇ। ਇੱਕ ਤੇ ਉਂਝ ਅਚੇਤ ਜਾਗਰਤੀ ਕੰਮ ਹੈ, ਇੱਕ ਤੇ ਉਂਝ ਮੂੜ ਹੋਵੇ ਤੇ ਪੂਰੀ ਬੋਤਲ ਸ਼ਰਾਬ ਦੀ ਵੀ ਪੀਤੀ ਹੋਵੇ, ਉਂਝ ਤੇ ਉਂਝ ਮੂਰਖ ਹੈ, ਤੇ ਫਿਰ ਇੱਕ ਬੋਤਲ ਪੂਰੀ ਸ਼ਰਾਬ ਦੀ ਪੀਤੀ ਹੋਵੇ ਮਹਾਂਮੂਰਖ ਬਣ ਗਿਆ। ਇੱਕ ਤੇ ਉਂਝ ਜੀਵਨ ਚੇਤਨਾ ਸੁੱਤੀ ਪਈ ਹੈ, ਤੇ ਫਿਰ ਇੱਕ ਧਨ ਦਾ ਨਸ਼ਾ, ਜੋਬਨ ਦਾ ਨਸ਼ਾ, ਪ੍ਰਭਤਾ ਦਾ ਨਸ਼ਾ ਹੋਰ ਅਚੇਤ ਕਰ ਦੇਗਾ। ਤਾਂ ਇਸ ਵਾਸਤੇ ਇਹ ਜੀਵ ਇਸਤਰੀ ਅਚੇਤ ਹੈ, ਪਰਮਾਤਮਾ ਤੇ ਜਾਗਿਆ ਹੋਇਆ। ਹਾਂਜੀ,
ਧਨ ਜਾਗਦਾ ਜੇ ਫਿਰ ਬੋਲੰਤਾ।
ਜੀਵ ਇਸਤਰੀ ਜਾਗ ਸਕਦੀ ਹੈ, ਕਿਸ ਤਰ੍ਹਾਂ ਜਾਗ ਸਕਦੀ ਹੈ? ਫਿਰ ਬੋਲੰਤਾ, ਵਾਹਿਗੁਰੂ ਵਾਹਿਗੁਰੂ ਬੋਲੇ, ਪਰਮਾਤਮਾ ਨੂੰ ਆਵਾਜ਼ ਮਾਰੇ, ਵਾਹਿਗੁਰੂ ਵਾਹਿਗੁਰੂ ਬੋਲੇ, ਰਾਮ ਰਾਮ ਦਾ ਰਟਨ ਕਰੇ, ਜਾਗ ਸਕਦੀ ਹੈ, ਇਹ ਸੁਚੇਤ ਹੋ ਸਕਦੀ ਹੈ। ਹਾਂਜੀ,
ਭਈ ਨਿਰਾਸੀ ਬਹੁਤ ਦਿਨ ਲਾਗੇ,
ਥਾਂ ਥਾਂ ਤੇ ਭਰਮਨ, ਥਾਂ ਥਾਂ ਤੇ ਜਪ ਤਪ, ਤਰ੍ਹਾਂ ਤਰ੍ਹਾਂ ਦੀ ਸਾਧਨਾ ਤੇ ਪੂਜਾ ਪਾਠ, ਇਹ ਤੇ ਬਥੇਰਾ ਕੀਤਾ, ਜ਼ਿੰਦਗੀ ਦਾ ਬੇਸ਼ਤਰ ਹਿੱਸਾ ਲੰਘ ਵੀ ਗਿਆ, ਨਿਰਾਸ਼ਾ ਜਾਗ ਪਈ। ਕਿਸ ਤੋਂ ਨਿਰਾਸ਼ਾ ਜਾਗ ਪਈ? ਬਾਹਰ ਦੇ ਕਰਮ ਕਾਂਡ ਤੋਂ। ਕਿਸ ਤੋਂ ਨਿਰਾਸ਼ਾ ਜਾਗ ਪਈ? ਜੋ ਕੁਝ ਕਰ ਰਹੇ ਹਾਂ ਇਹ ਨਹੀਂ। ਇਸ ਤਰ੍ਹਾਂ ਦਾ ਮਨੁੱਖ ਕਰਮ ਕਾਂਡ ਨੂੰ ਛੱਡ ਕੇ ਅੰਤਰਮੁਖੀ ਹੋ ਜਾਏਗਾ, ਤੇ ਕਰਮ ਕਾਂਡ ਹੀ ਹੋ ਸਕਦਾ, ਉਹਦੇ ਨਾਲ ਸਹਿਮਤ ਵੀ ਨਾ ਹੋਣ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਸਾਰੇ ਧਾਰਮਿਕ ਬੰਦੇ ਕਰਮ ਕਾਂਡ ਦੇ ਚ ਹੀ ਰੁਕ ਜਾਂਦੇ ਨੇ, ਸਰੀਰਕ ਕਰਮ ਦੇ, ਤੇ ਜਿਹੜੇ ਕਰਮ ਕਾਂਡ ਤੋਂ ਥੋੜੇ ਅੱਗੇ ਲੰਘ ਜਾਂਦੇ ਨੇ ਉਹਨਾਂ ਨੂੰ ਨਾਸਤਿਕ ਸਮਝਣ ਲੱਗ ਪੈਂਦੇ ਨੇ, ਅਹੰਕਾਰੀ। ਥੋੜੀ ਜਿਹਾ ਤੰਦਰੁਸਤੀ ਦੇ ਆਉਂਦਿਆਂ ਡਾਕਟਰ ਦਵਾਈਆਂ ਦੀ ਮਿਕਦਾਰ ਘਟਾਈ ਜਾਂਦਾ ਤੇ ਪੂਰਾ ਤੰਦਰੁਸਤ ਹੋ ਜਾਏ ਬੰਦਾ ਤੇ ਦਵਾਈਆਂ ਬਾਹਰ ਸੁੱਟ ਦਿੰਦਾ। ਜੈਸੇ ਜੈਸੇ ਮਨੁੱਖ ਮਰੀਜ਼ ਤੰਦਰੁਸਤ ਆਉਂਦਾ ਜਾ ਰਿਹਾ, ਦਵਾਈਆਂ ਘਟਦੀਆਂ ਜਾਂਦੀਆਂ। ਪਹਿਲੇ ਕੁਝ ਜ਼ਿਆਦਾ ਡੋਜ਼ ਦਿੱਤੇ ਸਨ, ਹੁਣ ਘੱਟ। ਪਹਿਲੇ 4 ਦਫ਼ਾ ਖਾਂਦਾ ਸੀ ਗੋਲੀਆਂ, ਹੁਣ 2 ਦਫ਼ਾ, ਫਿਰ ਹੁਣ 1 ਦਫ਼ਾ, ਜੇ ਘਟਦਾ ਜਾ ਰਿਹਾ। ਕਰਮ ਕਾਂਡ ਘਟਦਾ ਜਾਏ, ਵਿਅਰਥ ਦੇ ਕਰਮ ਕਾਂਡ ਘਟਦੇ ਜਾਣਗੇ। ਜੈਸੇ ਅੰਦਰ ਗਿਆਨ ਪੈਦਾ ਹੁੰਦਾ ਜਾਏਗਾ, ਧਿਆਨ ਅੰਤਰਮੁਖੀ ਹੋਵੇਗਾ, ਇਹ ਕਰਮ ਕਾਂਡ ਬਾਰੇ ਨਿਰਾਸ਼ ਹੋ ਜਾਏਗਾ। ਇਲਾ ਬਹੁਤੀ ਭਟਕਣਾ ਮਨੁੱਖ ਨੂੰ ਪਰਮਾਤਮਾ ਬਾਰੇ ਵੀ ਨਿਰਾਸ਼ ਕਰ ਸਕਦੀ ਹੈ। ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਤੇ ਨਿਰੰਕਾਰ ਦੀ ਤਲਾਸ਼ ਕਰਨ ਚਲਿਆ ਸੀ, ਤੇ ਤਲਾਸ਼ ਕਰ ਕਰਕੇ ਕਰਮ ਕਾਂਡ ਵਿੱਚ ਤੇ ਸਰੀਰ ਤੇ ਥੱਕ ਗਿਆ, ਗਲ ਗਿਆ, ਤੇ ਖੇਡ ਕੁਛ ਨਹੀਂ ਬਣੀ। ਹੁਣ ਹੋ ਸਕਦਾ ਹੈ ਪਰਮਾਤਮਾ ਤੋਂ ਵੀ ਨਿਰਾਸ਼ ਹੋਵੇ। ਇਹ ਨਿਰਾਸ਼ਾ ਵੀ ਅੰਦਰ ਪੈਦਾ ਹੋ ਸਕਦੀ ਹੈ, ਪਰ ਸਹੀ ਕਰਮ ਕਾਂਡ ਤੋਂ ਮਨੁੱਖ ਨਿਰਾਸ਼ ਹੋ ਜਾਏਗਾ। ਵਰਤ ਕੀ ਰੱਖਣੇ? ਜਿਵੇਂ ਕੱਲ੍ਹ ਮੈਂ ਤੁਹਾਨੂੰ ਕਿਹਾ, ਹੁਣ ਰਮਜ਼ਾਨ ਦੇ ਮਹੀਨੇ ਸਾਰੇ ਮੁਸਲਮਾਨਾਂ ਨੇ ਰੋਜ਼ੇ ਰੱਖਣੇ ਨੇ, ਸਮਸਤ ਮਰੀਜ਼ ਨੇ ਨਹੀਂ ਰੱਖਿਆ ਸੀ। ਉਹਨੂੰ ਆਖਿਆ ਤੂੰ ਖੁਦਾਈ ਕਰਿਆ, ਇਹਦੀ ਉਲੰਘਣਾ ਕੀਤੀ ਹੈ, ਸ਼ਰ੍ਹਾਂ ਦੀ ਉਲੰਘਣਾ ਕੀਤੀ ਹੈ, ਤੂੰ ਖੁਦਾ ਦੀ ਤੋਹੀਨ ਕਰਦਾ, ਰੋਜ਼ਾ ਕਿਉਂ ਨਹੀਂ ਰੱਖਿਆ? ਤੇ ਸ਼ਮਸ ਤਬਰੇਜ਼ ਕਹਿਣ ਲੱਗਾ, ਮੈਂ ਖੁਦਾ ਤੋਂ ਪੁੱਛਦਾ, ਮੈਨੂੰ ਬੁੱਕ ਕਿਉਂ ਪੈਦਾ ਕੀਤੀ, ਮੇਰੇ ਅੰਦਰ ਕਿਉਂ ਪੈਦਾ ਕੀਤੀ? ਮੈਂ ਬੁੱਕ ਤੋਂ ਬਾਈਬਲ ਮੈਂ ਕਹਿੰਦਾ। ਕਹਿੰਦੇ ਖੁਦਾ ਨੂੰ ਆਖੋ ਮੇਰੇ ਅੰਦਰ ਬੁੱਕ ਨਾ ਪੈਦਾ ਕਰੇ, ਤੇ ਜੇ ਨਹੀਂ ਪੈਦਾ ਕਰਦੇ ਤਾਂ ਮੈਂ ਸਾਰੀ ਜ਼ਿੰਦਗੀ ਦਾ ਰੋਜ਼ਾ ਰੱਖ ਲੈਂਦਾ, ਖਾਂਦਾ ਹੀ ਨਹੀਂ, ਕਰ ਖਤਮ। ਪਰ ਜੇ ਬੁੱਕ ਪੈਦਾ ਹੋ ਗਈ ਹੈ ਤੇ ਖੁਦਾ ਇਹ ਚਾਹੁੰਦਾ ਮੇਰੇ ਅੰਦਰ ਬੁੱਕ ਪੈਦਾ ਹੋਵੇ, ਤਾਂ ਫਿਰ ਖੁਦਾ ਇਹ ਵੀ ਚਾਹੁੰਦਾ ਮੈਂ ਰੋਟੀ ਖਾਵਾਂ, ਮੈਂ ਖਾ ਲਈ। ਮੈਂ ਖੁਦਾ ਦਾ ਹੀ ਕੰਮ ਕੀਤਾ, ਖੁਦਾ ਚਾਹੁੰਦਾ ਮੈਂ ਕੀਤਾ, ਇਹਦੀ ਪੁੱਠੀ ਖੱਲ ਲਾ ਕੇ ਮਾਰਿਆ ਗਿਆ। ਕਰਮਕਾਂਡੀਆਂ ਕਰਮਕਾਂਡੀ ਗਿਆਨਕਾਂਡੀਆਂ ਨਾਲ ਸਹਿਮਤ ਨਹੀਂ ਹੁੰਦੇ। ਭਾਈ ਨੇ ਰਾਸੀ ਬਹੁਤ ਦਿਨ ਲਾ ਗਏ, ਕਰਮਕਾਂਡ ਕਰਦਿਆਂ ਕਰਦਿਆਂ ਇਹ ਜੀਵ ਇਸਤਰੀ ਨਿਰਾਸ਼ ਹੋ ਗਈ। ਕਿਸ ਤੋਂ? ਕਰਮਕਾਂਡ ਤੋਂ। ਬਹੁਤੇ ਡੇਰਿਆਂ ਦਾ ਭਰਮਣ, ਬਹੁਤੇ ਤੀਰਥਾਂ ਦਾ ਭਰਮਣ, ਆਖਰ ਇਹ ਸਭ ਕੁਝ ਭਟਕਣ ਤੋਂ ਨਿਰਾਸ਼ਾ ਪੈਦਾ ਹੋ ਗਈ, ਅੰਦਰ ਉਦਾਸੀ ਛਾ ਗਈ। ਹਾਂਜੀ,
ਦੇਸ਼ ਦਿਸੰਤੁਰ ਮੈਂ ਸਗਲੇ ਠਾਗੇ।
ਕਈ ਦੇਸ਼ਾਂ ਦੇ ਕਈ ਤੀਰਥਾਂ ਦਾ ਰਟਨ, ਕਈ ਤਰ੍ਹਾਂ ਦੀ ਸਾਧਨਾ ਕਰ ਕਰਕੇ ਇਸ ਕਰਮ ਕਾਂਡ ਵਿਚ ਪ੍ਰਵਿਰਤ ਹੋ ਕੇ ਨਿਰਾਸ਼ ਹੋ ਗਈ। ਹਾਂਜੀ,
ਹੀਨ ਰਹਿਣ ਨਾ ਪਾਵੋ ਬੀਨੂ ਪਾਗ ਪਾਗੇ।
ਹੁਣ ਤੇ ਪਰਮਾਤਮਾ ਦੇ ਚਰਨ ਸਪਰਸ਼ ਕੀਤੇ ਬਿਨਾਂ ਇਕ ਖਿਨ ਵੀ ਰਹਿਣਾ ਔਖਾ, ਇਕ ਪਲ ਵੀ ਰਹਿਣਾ ਔਖਾ। ਇਹ ਉਮੰਗ ਇਤਨੀ ਵੱਧ ਗਈ, ਇਹ ਤੜਪ ਇਤਨੀ ਵੱਧ ਗਈ। ਪਹਿਲੇ ਵਿਆਕੁਲ ਹੁੰਦੇ ਸੀ ਧਨ ਦੀ ਖਾਤਰ, ਹੁਣ ਧਰਮ ਦੀ ਖਾਤਰ। ਪਹਿਲੇ ਤੜਪਦੇ ਸੀ ਪਦਾਰਥਾਂ ਦੀ ਖਾਤਰ, ਹੁਣ ਪਰਮਾਤਮਾ ਦੀ ਖਾਤਰ। ਪਹਿਲੇ ਤੜਪਦੇ ਸੀ ਪ੍ਰਭਤਾ ਦੀ ਖਾਤਰ, ਹੁਣ ਪ੍ਰਭੂ ਦੀ ਖਾਤਰ। ਤੜਪਣਾ ਨੇ ਰੁੱਖ ਬਦਲ ਲਿਆ, ਨਦੀ ਨੇ ਰੁੱਖ ਬਦਲ ਲਿਆ। ਪਹਿਲੇ ਨਦੀ ਵਗ ਰਹੀ ਸੀ ਕਿਸੇ ਹੋਰ ਪਾਸੇ, ਪੱਛਮ ਦੀ ਤਰਫ਼, ਹੁਣ ਪੂਰਬ ਦੀ ਤਰਫ਼ ਜਾਂਦੀ ਹੈ। ਗੰਗਾ ਦੀ ਇਕ ਮਹਾਨਤਾ ਇਹ ਵੀ ਮੰਨਦੇ ਨੇ ਪੂਰਬ ਦੀ ਤਰਫ਼ ਜਾਂਦੀ ਹੈ, ਬਾਕੀ ਸਭ ਪੱਛਮ ਦੀ ਤਰਫ਼ ਜਾਂਦੀ ਹੈ ਨਦੀਆਂ। ਧਾਰਾ ਦਾ ਰੁੱਖ ਮੁੜ ਗਿਆ, ਪਹਿਲੇ ਤੜਪਦੇ ਸੀ ਪ੍ਰਭਤਾ ਦੀ ਖਾਤਰ, ਹੁਣ ਪ੍ਰਭੂ ਦੀ ਖਾਤਰ। ਪਹਿਲੇ ਹਰ ਵਕਤ ਤੜਪਣਾ ਬਣੀ ਰਹਿੰਦੀ ਸੀ ਧਨ ਦੀ ਖਾਤਰ, ਹੁਣ ਧਰਮ ਦੀ ਖਾਤਰ। ਪਹਿਲੇ ਹਰ ਵਕਤ ਤੜਪਣਾ ਬਣੀ ਰਹਿੰਦੀ ਸੀ ਪਰਿਵਾਰ ਦੀ, ਹੁਣ ਨਿਰੰਕਾਰ ਦੀ ਜੋ ਹੈ ਤੜਪ ਪੈਦਾ ਹੋ ਗਈ ਹੈ। ਇਸ ਤਰੀਕੇ ਨਾਲ ਇਕ ਖਿੰਨ, ਇਕ ਪਲ ਵੀ ਪਰਮਾਤਮਾ ਤੋਂ ਬਿਨਾਂ ਰਹਿਣਾ ਔਖਾ ਹੈ, ਔਖਾ।
ਓਏ ਕਿਰਪਾਲ ਪ੍ਰਮਿਲ ਸੁਭਾਗੇ।
ਉਹ ਪ੍ਰਭੂ ਦਇਆ ਕਰੇ, ਕਿਰਪਾ ਦੇ ਘਰ ਵਿਚ ਆਵੇ ਕਿ ਭਾਗ ਜਾਗਣ ਤੇ ਮਿਲਾਪ ਨਸੀਬ ਹੋਵੇ, ਮਿਲਣਾ ਨਸੀਬ ਹੋਵੇ। ਹਾਂਜੀ,
ਭਇਓ ਕਿਰਪਾਲ ਸਤਸੰਗ ਮਿਲਾਇਆ।
ਕਿਤਨੀ ਉਮੰਗ ਜਦ ਪੈਦਾ ਹੋਈ, ਕਿਤਨੀ ਤੜਪ ਜਦ ਪੈਦਾ ਹੋ ਗਈ, ਤੂੰ ਪ੍ਰਭੂ ਕਿਰਪਾ ਦੇ ਘਰ ਵਿਚ ਆਵੇ। ਸਤਸੰਗ ਦਾ ਮਿਲਾਪ ਕਰਾ ਦਿੱਤਾ, ਸਤਪੁਰਸ਼ਾਂ ਦੀ ਸੋਭਤ ਮਿਲਾ ਦਿੱਤੀ, ਗੁਰੂ ਦੀ ਸੰਗਤ ਮਿਲਾ ਦਿੱਤੀ। ਹਾਂਜੀ,
ਬੂਝੀ ਤਪਤ ਭਰਹਿ ਪੇਰ ਪਾਇਆ।
ਸਾਰੀ ਪੀੜਾ ਸਮਾਪਤ ਹੋ ਗਈ, ਸਾਰੀ ਤੜਪਣਾ ਸਮਾਪਤ ਹੋ ਗਈ, ਆਪਣੇ ਅੰਤਿਸ਼ਕਰਣ ਦੇ ਚੋਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜੈਸੇ ਸਵਾਮੀ ਰਾਮਾਨੰਦ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਾਇਓ ਭੰਗ। ਅੰਦਰ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹਾਂਜੀ,
ਸਗਲ ਸਿਗਾਰ ਹੁਣ ਮੁਝੇ ਸੁਹਾਇਆ।
ਹੁਣ ਜਿਤਨੇ ਧਾਰਮਿਕ ਕਰਮ ਨੇ, ਸੁਭਾਏ ਮਾਨ ਨੇ, ਚੰਗੇ ਲੱਗਦੇ ਨੇ, ਅੱਛੇ ਲੱਗਦੇ ਨੇ, ਇਹ ਸ਼ਿੰਗਾਰ ਕਾਬਲੇ ਦੀ ਰਹੇ। ਹਾਂਜੀ,
ਅਹੋ ਨਾਨਕ ਗੋਰ ਭਰਮ ਚੁਕਾਇਆ।
ਇਸ ਤਰੀਕੇ ਨਾਲ ਪੂਰਨ ਗੁਰਦੇਵ ਨੇ ਭਰਮ ਮਿਟਾ ਦਿੱਤਾ, ਬੁਲੇਖੇ ਮਿਟਾ ਦਿੱਤੇ, ਭਟਕਣਾ ਹਟਾ ਦਿੱਤੀ। ਹਾਂਜੀ,
ਜਹੇ ਦੇਖਾ ਤਹੇ ਪੇਰ ਹੈ ਭਾਈ।
ਜਿੱਧਰ ਵੀ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਜਿਹੜੇ ਇਹ ਕਹਿੰਦੇ ਨੇ ਫਲਾਣੇ ਨੂੰ ਚਾਰ ਦਫ਼ਾ ਪਰਮਾਤਮਾ ਦੇ ਦਰਸ਼ਨ ਹੋਏ, ਕਬੀਰ ਨੂੰ 72 ਦਫ਼ਾ ਹੋਏ, ਨਾਮਦੇਵ ਨੂੰ, ਸਭ ਬਚਕਾਨੀਆਂ ਕਹਾਣੀਆਂ ਨੇ, ਸਭ ਬੱਚਿਆਂ ਦੀਆਂ ਕਹਾਣੀਆਂ ਨੇ। ਸੰਸਾਰ ਵਿਚ ਜੋ ਕੁਛ ਵੀ ਮਿਲ ਜਾਂਦਾ ਵਿਛੜਦਾ ਹੈ, ਤੇ ਨਿਰੰਕਾਰ ਵੀ ਮਿਲ ਕੇ ਵਿਛੜ ਜਾਏ ਤਾਂ ਕੀ ਮਿਲੇ? ਫਿਰ ਤੇ ਨਿਰੰਕਾਰ ਵੀ ਪਦਾਰਥ ਹੀ ਹੋ ਗਿਆ, ਔਰ ਕੁਛ ਵੀ ਨਹੀਂ। ਸੰਸਾਰ ਵਿਚ ਜੋ ਕੁਛ ਵੀ ਮਿਲਦਾ, ਪੁੱਤਰ ਮਿਲਿਆ, ਮਿੱਤਰ ਮਿਲਿਆ, ਧਨ ਮਿਲਿਆ, ਪ੍ਰਭਤਾ ਮਿਲੀ, ਵਿਛੜੇਗੀ, ਇੱਕ ਨਾ ਇੱਕ ਦਿਨ ਵਿਛੜੇਗੀ। ਪਰ ਜਿਸ ਦਿਨ ਨਿਰੰਕਾਰ ਮਿਲਦਾ ਵਿਛੜਦਾ ਹੀ ਨਹੀਂ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਤਾਂ। ਹੁਣ ਜਿੱਧਰ ਵੀ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਉਹ ਜੋਧੀ ਸੇਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੁਭਾਜੀਏ।
ਬੋਲਿਓ ਕਪਾਟ ਤਾਂ ਮਾਨੋ ਠਹਿਰਾਏ।
ਇਸ ਤਰੀਕੇ ਨਾਲ ਸਾਡੇ ਹਿਰਦੇ ਦੇ ਕਪਾਟ ਨੂੰ ਖੋਲ ਦਿੱਤਾ, ਪਰਦਿਆਂ ਨੂੰ ਜੋ ਹੈ ਹਟਾ ਦਿੱਤਾ, ਤੇ ਪੂਰਨ ਪ੍ਰਕਾਸ਼ ਹੋ ਗਿਆ, ਪੂਰਨ ਜੋ ਹੈ ਚਾਨਣਾ ਹੋ ਗਿਆ। ਜਿੱਧਰ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਸਮਾਂ ਕੁਝ ਜ਼ਿਆਦਾ ਹੋ ਗਿਆ, ਸਿਮਾਂ ਦੀ ਆਚਨਾ।
ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ।